ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਤਨਾਸਰੀ ਮਹੱਲਾ ਤੀਜਾ, ਘਰ ਚੌਥਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਹਮ ਭੀਖਕ ਭਿਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ, ਹੋ ਦਿਆਲ ਨਾਮ ਦੇਹੁ ਮੰਗਤ ਜਨ ਕੋ, ਸਦਾ ਰਹੋ ਰੰਗ ਰਾਤਾ। ਹਮ ਭੀਖਕ ਭਿਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ, ਹੋ ਦਿਆਲ ਨਾਮ ਦੇਹੁ ਮੰਗਤ ਜਨ ਕੋ, ਸਦਾ ਰਹੋ ਰੰਗ ਰਾਤਾ। ਹਉ ਬਲਿਹਾਰੈ ਜਾਓ, ਸਾਚੇ ਤੇਰੇ ਨਾਮ ਵਿਟੋ, ਕਾਰਣ ਕਾਰਣ ਸਭਨਾ ਕਾ ਏਕੋ, ਅਵਰ ਨਾ ਦੂਜਾ ਕੋਈ ਰਹਾਉ। ਬਹੁਤੇ ਫੇਰ ਪਏ ਕਿਰਪਨ ਕੋ, ਅਬ ਕਿਸ ਕਿਰਪਾ ਕੀਜੈ, ਹੋ ਦਿਆਲ ਦਰਸ਼ਨ ਦੇਹੁ ਆਪਣਾ, ਐਸੀ ਬਖਸ਼ ਕਰੀਜੈ। ਭਨਤ ਨਾਨਕ ਭਰਮ ਪਟ ਖੁੱਲੇ, ਗੁਰ ਪ੍ਰਸਾਦੀ ਜਾਣਿਆ, ਸਾਚੀ ਲਿਵ ਲਾਗੀ ਹੈ ਪੀਤਰ, ਸਤਿਗੁਰ ਸਿਉ ਮਨ ਮਾਨਿਆ। ਭਨਤ ਨਾਨਕ ਭਰਮ ਪਟ ਖੁੱਲੇ, ਗੁਰ ਪ੍ਰਸਾਦੀ ਜਾਣਿਆ, ਸਾਚੀ ਲਿਵ ਲਾਗੀ ਹੈ ਪੀਤਰ, ਸਤਿਗੁਰ ਸਿਉ ਮਨ ਮਾਨਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨ ਅਤੇ ਸਤਿਕਾਰਯੋਗ ਸਤਿਗੁਰੂ ਗਰੀਬ ਨਿਵਾਸ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਵਾਜੀ, ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਜੀ ਸਮੂਹ ਗੁਰਮੁਖ ਮਾਈ ਭਾਈ ਸਤ ਸੰਗੀ ਨੇਮੀ ਪ੍ਰੇਮੀ ਸੱਜਣ ਦੂਰੋਂ ਨੇੜਿਓਂ ਚੱਲ ਕਰਕੇ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਬੜੀ ਸ਼ਰਧਾ ਭਾਵਨਾ ਆਦਿਵ ਸਤਿਕਾਰ ਦੇ ਸੰਯੋਗਤ ਦਰਸ਼ਨ ਦੀਦਾਰ ਅਤੇ ਇਸ਼ਨਾਨ ਕਰਨ ਵਾਸਤੇ ਸਤਿਗੁਰੂ ਦੇ ਪਾਵਨ ਪਵਿੱਤਰ ਅਸਥਾਨਾਂ ਤੇ ਇਕੱਤਰ ਹੋਏ ਹੋ। ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਚਵਰ ਛਤਰ ਤਖਤ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪ੍ਰਕਾਸ਼ਵਾਨ ਹੋ ਕਰਕੇ ਜਿੱਥੇ ਅਮੋਲਕ ਦਰਸ਼ਨ ਦੀਦਾਰ ਸਾਨੂੰ ਬਖਸ਼ਣਾ ਕੀਤੇ, ਸਮੁੱਚੀ ਮਾਨਵਤਾ ਦੀ ਕਲਿਆਣ ਵਾਸਤੇ ਸਾਂਝੇ ਸ੍ਰੀ ਮੁੱਖ ਵਾਕ ਹੁਕਮਨਾਮਾ ਸਾਹਿਬ ਜੀ ਦੀ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ। ਅਸਥਾਨਾਂ ਦੀ ਨਿੱਤ ਮਰਿਆਦਾ ਦੇ ਮੁਤਾਬਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਹੋਏ ਪਾਵਨ ਸ੍ਰੀ ਮੁੱਖ ਵਾਕ ਦੀ ਕਥਾ ਵਿਚਾਰ ਆਪ ਗੁਰੂ ਜੈਸੀਆਂ ਸੰਗਤਾਂ ਇਸ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਇਕੱਤਰ ਹੋ ਕਰਕੇ ਪਿਆਰ ਸਤਿਕਾਰ ਨਾਲ ਸ਼੍ਰਵਣ ਕਰਦੇ ਹੋ। ਅੱਜ ਦਾ ਜੋ ਇਹ ਸ੍ਰੀ ਮੁੱਖ ਵਾਕ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਹੈ, ਆਓ ਕੁਝ ਕੁ ਸਮੇਂ ਵਾਸਤੇ ਆਪਣੀਆਂ ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਪਿਆਰ ਸਤਿਕਾਰ ਦੇ ਨਾਲ ਸ਼੍ਰਵਣ ਕਰਨਾ ਕਰੀਏ। ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਰਾਗ ਤਨਾਸਰੀ ਮਹੱਲਾ ਤੀਜਾ ਘਰ ਚੌਥਾ।
ਤਨਾਸਰੀ ਰਾਗ ਦੇ ਅੰਦਰ ਇਹ ਪਾਵਨ ਸ੍ਰੀ ਮੁੱਖ ਵਾਕ ਮਹੱਲਾ ਤੀਜਾ, ਤੀਸਰੇ ਪਾਤਸ਼ਾਹ ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਨ ਆਵੇ। ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਨਿਆਸਰਿਆਂ ਦੇ ਆਸਰੇ, ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਸਾਨੂੰ ਬਖਸ਼ਿਸ਼ ਕੀਤਾ ਹੈ। ਜਿਸ ਵੇਲੇ ਗੁਰਬਾਣੀ ਸਤਿਗੁਰੂ ਪਾਤਸ਼ਾਹ ਜੀ ਨੇ ਉਚਾਰਨ ਕੀਤੀ, ਇਸ ਨੂੰ ਰਾਗਾਂ ਦੀ ਤਰਤੀਬ ਦਿੱਤੀ ਗਈ ਹੈ। ਫਿਰ ਰਾਗਾਂ ਨੂੰ ਗਾਉਣ ਦੇ ਢੰਗ ਹੋਇਆ ਕਰਦੇ, ਨਿਜਮਾਵਲੀ ਹੈ ਰਾਗਾਂ ਦੀ। ਜਦੋਂ ਇਹ ਸ਼ਬਦ ਨੂੰ ਰਾਗੀ ਵੀਰਾਂ ਨੇ ਗਾਉਣਾ ਹੈ ਤਾਂ ਸਤਿਗੁਰੂ ਜੀ ਨੇ ਨਾਲ ਹੀ ਲਿਖ ਦਿੱਤਾ ਘਰ ਚੌਥਾ। ਚੌਥੇ ਘਰ ਦੇ ਵਿੱਚ ਚੌਥੇ ਤਾਲ ਦੇ ਵਿੱਚ ਪਾ ਕਰਕੇ ਇਹ ਸ਼ਬਦ ਦਾ ਕੀਰਤਨ ਰਾਗੀ ਸਿੰਘ ਕਰਨਗੇ। ਇਸ ਲਈ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਤਨਾਸਰੀ ਰਾਗ ਦੇ ਅੰਦਰ ਚੌਥੇ ਸੁਰ ਤਾਲ ਦੇ ਵਿੱਚ ਇਹ ਪਾਵਨ ਸ਼ਬਦ ਉਚਾਰਨ ਕਰਦੇ ਹਨ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਪਹਿਲਾਂ ਵਸਤੂ ਨਿਰਦੇਸ਼ ਮੰਗਲ ਇੱਥੇ ਸਤਿਗੁਰੂ ਜੀ ਨੇ ਅੰਕਿਤ ਕੀਤਾ, ਇੱਕ ਓਅੰਕਾਰ। ਪਰਮਾਤਮਾ ਵਾਹਿਗੁਰੂ ਇੱਕ ਹੈ, ਸਜਾਤੀ ਬਜਾਤੀ ਸਵੈਗਤ ਤਿੰਨੇ ਭੇਦਾਂ ਤੋਂ ਰਹਿਤ ਹੋਣ ਕਰਕੇ ਪਰਮਾਤਮਾ ਨੂੰ ਇੱਕ ਕਿਹਾ ਹੈ। ਇੱਕ ਜਿਸ ਦੇ ਵਰਗਾ ਕੋਈ ਦੂਸਰਾ ਹੋਰ ਨਹੀਂ ਹੈ। ਸੂਰਜ ਵੀ ਇੱਕ ਹੈ, ਚੰਦਰਮਾ ਵੀ ਇੱਕ ਹੈ। ਸੂਰਜ ਤਪਦਾ ਹੈ, ਸੜਦਾ, ਗਰਮੀ ਦੇ ਸਮੇਂ ਦੁਖਦਾਈ ਹੈ। ਚੰਦਰਮਾ 15 ਦਿਨ ਵੱਧਦਾ ਤੇ 15 ਦਿਨ ਘਟੀ ਜਾਂਦਾ। ਇਸ ਲਈ ਸਾਧ ਸੰਗਤ, ਅਕਾਲ ਪੁਰਖ ਪਰਮਾਤਮਾ ਦੇ ਅੰਦਰ ਨਾ ਘਾਟ ਹੈ ਨਾ ਵਾਢ ਹੈ ਨਾ ਘਾਟ ਵਾਧ ਹੋਤ ਹੈ। ਉਹ ਤਾਂ ਇੱਕ ਰਸ ਹੈ ਪਰਮਾਤਮਾ, ਉਹਦੇ ਵਰਗਾ ਦੂਸਰਾ ਕੋਈ ਨਹੀਂ। ਇਸ ਲਈ ਇੱਕ ਪਰਮਾਤਮਾ ਅਦੁੱਤੀ ਸਰੂਪ ਹੈ। ਓਅੰਕਾਰ ਸਮੂਹ ਸਾਰੇ ਜੀਵਾਂ ਦਾ ਪ੍ਰਕਾਸ਼ਤਾ ਉਚਾਰਨ ਮਾਤਰ ਸਾਰਿਆਂ ਦੀ ਰੱਖਿਆ ਕਰਦਾ ਹੈ। ਸੱਤ ਨਾਸ ਤੋਂ ਰਹਿਤ ਹੈ, ਤਿੰਨਾਂ ਸਮਿਆਂ ਵਿੱਚ ਕਦੇ ਉਹਦਾ ਨਾਸ ਨਹੀਂ ਹੁੰਦਾ। ਗੁਰ ਦਾ ਅਰਥ ਹੈ ਚੇਤਨ ਰੂਪ, ਜੜਤਾ ਵਾਲਿਆਂ ਨੂੰ ਵੀ ਚੇਤਨਤਾ ਦਿੰਦਾ ਪ੍ਰਸਾਦ ਹੈ, ਆਨੰਦ ਸੁੱਖ ਸਰੂਪ। ਐਸੇ ਇੱਕ ਓਅੰਕਾਰ ਵਾਹਿਗੁਰੂ ਪਰਮਾਤਮਾ ਜੀ ਦੀ ਪ੍ਰਾਪਤੀ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੇ ਨਾਲ ਹੁੰਦੀ ਹੈ।
ਹਮ ਭੀਖਕ ਭਿਖਾਰੀ ਤੇਰੇ।
ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੇ ਇਸ ਸ਼ਬਦ ਦੇ ਦੁਆਰਾ ਸਾਨੂੰ ਅਕਾਲ ਪੁਰਖ ਪਰਮਾਤਮਾ ਦੇ ਸਨਮੁਖ ਬੇਨਤੀ ਕਰਨ ਦਾ ਢੰਗ ਸਿਖਲਾਇਆ ਹੈ। ਸਿੱਖਾ ਕਿਵੇਂ ਬੇਨਤੀ ਕਰਨੀ ਪਰਮਾਤਮਾ ਦੇ ਸਨਮੁਖ ਹੋ ਕਰਕੇ, ਜਦੋਂ ਦੁਨਿਆਵੀ ਪੁਰਸ਼ ਵਿਅਕਤੀ ਆਦਮੀ ਦੇ ਕੋਲ ਮਨੁੱਖ ਜਾਂਦਾ ਤਾਂ ਉਹਦੀਆਂ ਸਿਫਤਾਂ ਦੇ ਪੁਲ ਬੰਨ ਦਿੰਦਾ, ਵਡਿਆਈਆਂ ਕਰਦਾ, ਆਪਣੇ ਆਪ ਨੂੰ ਨੀਵਾਂ ਜਣਾਉਂਦਾ ਵੀ ਤਾਂ ਕਿ ਇਹਦੀ ਬਖਸ਼ਿਸ਼ ਰਹਿਮਤ ਮੇਰੇ ਉੱਤੇ ਮਨੁੱਖ ਦੀ ਹੋ ਜਾਵੇ। ਪਰੰਤੂ ਗੁਰਬਾਣੀ ਨੇ ਤਾਂ ਇੱਥੋਂ ਤੱਕ ਬਚਨ ਕਹਿ ਦਿੱਤੇ ਨੇ, ਮਾਨੁੱਖ ਕੀ ਟੇਕ ਬ੍ਰਿਥੀ ਸਭ ਜਾਨ, ਦੇਵਨ ਕੋ ਏਕੈ ਭਗਵਾਨ। ਜੇ ਮੰਗਣਾ ਹੈ ਤੇ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਦੇ ਦਰ ਤੋਂ ਮੰਗਣਾ ਕਰ। ਉੱਥੇ ਮੰਗਣਾ ਕਿਵੇਂ, ਅਰਦਾਸ ਬੇਨਤੀ ਕਿਵੇਂ ਪਰਮਾਤਮਾ ਦੇ ਸਨਮੁਖ ਕਰਨੀ ਹੈ? ਸਤਿਗੁਰੂ ਪਾਤਸ਼ਾਹ ਕਹਿੰਦੇ, ਹਮ ਭੀਖਕ ਭੇਖਾਰੀ ਤੇਰੇ। ਇੱਕ ਸ਼ਬਦ ਇੱਥੇ ਭੀਖਕ ਆ ਗਿਆ ਤੇ ਇੱਕ ਭੇਖਾਰੀ ਆ ਗਿਆ। ਭੀਖਕ ਦਾ ਅਰਥ ਹੈ ਜਿਹੜੀ ਵਸਤੂ ਮੰਗਣੀ, ਜਿਹਨੂੰ ਭਿੱਖਿਆ ਕਹਿ ਦਿੰਦੇ ਹਾਂ। ਕੋਈ ਮੰਗਤਾ ਆ ਕੇ ਆਟਾ ਮੰਗਦਾ, ਕੋਈ ਟਕਾ ਰੁਪਈਆ ਧੇਲਾ ਕੌਡੀ ਮੰਗਦਾ, ਕੋਈ ਵਸਤਰ ਮੰਗਦਾ ਹੈ। ਜਿਹੜੀ ਵਸਤੂ ਮੰਗੀ ਜਾਂਦੀ ਹੈ ਉਹ ਭੀਖਕ, ਤੇ ਜਿਸ ਨੇ ਮੰਗਣੀ ਹੈ ਮੰਗਤੇ ਨੂੰ ਭਿਖਾਰੀ ਕਹਿੰਦੇ ਨੇ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਹਮ ਭੀਖਕ ਭੇਖਾਰੀ ਤੇਰੇ। ਹੇ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ, ਅਸੀਂ ਆਪ ਜੀ ਦੇ ਦਰ ਦੇ ਉੱਪਰ ਭੀਖਕ ਭਿੱਖਿਆ ਮੰਗਣ ਵਾਲੇ ਭਿਖਾਰੀ ਮੰਗਤੇ ਹਾਂ ਆਪ ਦੇ ਦਰ ਦੇ।
ਤੂੰ ਨਿਜ ਪਤ ਹੈ ਦਾਤਾ।
ਤੁਸੀਂ ਨਿਜ ਸਾਡੇ ਜੀਵਾਂ ਦੇ ਪਤ ਪਤੀ ਮਾਲਕ ਹੋ। ਨਿਜ ਆਪਣੇ ਕਿਵੇਂ ਹੋ? ਕਿਉਂਕਿ ਸਾਰਿਆਂ ਦਾ ਪਰਮਾਤਮਾ ਆਤਮਕ ਰੂਪ ਹੈ। ਸਾਰਿਆਂ ਦੇ ਦਿਲਾਂ ਅੰਦਰ, ਸਰੀਰਾਂ ਅੰਦਰ ਪਰਮਾਤਮਾ ਦੀ ਜੋਤ ਹੈ। ਇਸ ਲਈ ਤੂੰ ਸਾਡਾ ਆਪਣਾ ਪਤੀ ਮਾਲਕ ਹੈ ਪਰਮੇਸ਼ਰ। ਤੈਨੂੰ ਛੱਡ ਕਰਕੇ ਹੋਰ ਕਿਹਦੇ ਕੋਲੋਂ ਜਾ ਕਰਕੇ ਮੰਗਣਾ ਕਰੀਏ? ਤੂੰ ਨਿਜ ਪਤ ਹੈ ਦਾਤਾ, ਤਮਾਮ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ। ਧਰਮ, ਅਰਥ, ਕਾਮ ਤੇ ਮੋਖ ਚਾਰੇ ਪਦਾਰਥ ਤੂੰ ਦਿੰਦਾ ਹੈ। ਦੁਨੀਆਂ ਵਿੱਚ ਦਾਤੇ ਮੰਨੇ ਜਾਂਦੇ ਨੇ। ਇੱਕ ਦਾਤੇ ਉਹ ਹੋਇਆ ਕਰਦੇ ਸਾਧ ਸੰਗਤ ਜੀ, ਸਤੀਆ ਮਨ ਸੰਤੋਖ ਉਪਜੈ, ਦੇਣੈ ਕੈ ਵਿਚਾਰ, ਦੇ ਦੇ ਮੰਗੈ ਸਹਿਸਾ ਗੁਣਾ, ਸੋਭ ਕਰੇ ਸੰਸਾਰ। ਇਕਨਾਂ ਦੇ ਮਨ ਵਿੱਚ ਕਿਸੇ ਭਿਖਾਰੀ ਮੰਗਤੇ ਨੂੰ ਕੁਝ ਦਾਨ ਦੇ ਕਰਕੇ ਸੰਤੋਖ ਪੈਦਾ ਹੋ ਜਾਂਦਾ ਵੀ ਚਲੋ ਮੈਂ ਇਸ ਲੋੜਵੰਦ ਦੀ ਮਦਦ ਕਰ ਸਕਿਆ, ਮੇਰੀ ਮਾਇਆ ਜਿਹੜੀ ਲੇਖੇ ਵਿੱਚ ਲੱਗ ਗਈ। ਮਨ ਨੂੰ ਟਿਕਾ ਆ ਜਾਣਾ, ਸ਼ਾਂਤੀ ਆ ਜਾਣੀ ਲੋੜਵੰਦ ਨੂੰ ਵਸਤੂ ਦੇ ਕਰਕੇ। ਸਤੀਆ ਮਨ ਸੰਤੋਖ ਉਪਜੈ, ਦੇਣਾ ਕੈ ਵਿਚਾਰ। ਦੂਸਰਾ ਦਾਤਾ ਹੁੰਦਾ ਵਿਚਾਰ ਕੇ ਦਾਨ ਦਿੰਦਾ ਵੀ ਇੰਨਾ ਦੇ ਦੇਵਾਂ ਤੇ ਇਹਦਾ ਇੰਨਾ ਕੁਝ ਕੰਮ ਸਰ ਜਾਵੇਗਾ, ਪਿਛਲੀ ਵਾਰ ਇੰਨਾ ਕੋ ਦਿੱਤਾ ਸੀ ਐਤਕੀ ਇਹ ਇੰਨਾ ਦਾਨ ਦੇਵਾਂ। ਇਸ ਤਰ੍ਹਾਂ ਵਿਚਾਰ ਕਰਕੇ ਜਿਹੜੀ ਦਾਤ ਦਿੰਦਾ ਭਿਖਾਰੀ ਮੰਗਤੇ ਨੂੰ, ਉਹ ਦੂਸਰੇ ਨੰਬਰ ਦਾ ਦਾਤਾ ਹੈ। ਤੀਸਰੇ ਨੰਬਰ ਤੇ ਸਤਿਗੁਰੂ ਪਾਤਸ਼ਾਹ ਕਹਿੰਦੇ, ਸਤੀਆ ਮਨ ਸੰਤੋਖ ਉਪਜੈ, ਦੇਣਾ ਕੈ ਵਿਚਾਰ, ਦੇ ਦੇ ਮੰਗੈ ਸਹਿਸਾ ਗੁਣਾ। ਰੁਪਈਆ ਦੇ ਦਿੱਤਾ ਕਿਸੇ ਗਰੀਬ ਨੂੰ ਤੇ ਹਜ਼ਾਰ ਮੰਗ ਲਿਆ ਦੂਜੇ ਪਾਸੇ, ਉਹ ਕਹਿੰਦਾ ਮੈਂ ਵੀ ਦਾਤਾ, ਇੱਕ ਰੁਪਈਆ ਦਾਨ ਵਿੱਚ ਦਿੱਤਾ ਹੈ, ਹਜ਼ਾਰ ਜਿਹੜਾ ਮੰਗਦਾ ਉਹਨੂੰ ਗਿਣਤੀ ਵਿੱਚ ਨਹੀਂ ਲਿਆਉਂਦਾ। ਇਹ ਤੀਜੇ ਤਰ੍ਹਾਂ ਦਾ ਦਾਤਾ। ਚੌਥਾ ਹੁੰਦਾ ਸੋਭ ਕਰੇ ਸੰਸਾਰ, ਦੁਨੀਆਂ ਨੂੰ ਦਿਖਾ ਕੇ ਦਾਨ ਕਰੀਏ ਲੋਕ ਕਹਿਣਗੇ ਬੜਾ ਦਾਨੀ ਹੈ, ਸਿਫਤ ਹੋਵੇਗੀ, ਵਡਿਆਈਆਂ ਹੋਣਗੀਆਂ, ਲੋਕ ਕਹਿਣਗੇ ਵੀ ਇਹਦੇ ਵਰਗਾ ਕੋਈ ਦਾਨੀ ਨਹੀਂ ਹੋ ਸਕਦਾ। ਇਹ ਚਾਰ ਤਰ੍ਹਾਂ ਦੇ ਜਿਹੜੇ ਦਾਤੇ ਬੰਦੇ ਮੰਨੇ ਜਾਂਦੇ ਨੇ ਪਰਮਾਤਮਾ ਤੇ, ਚਾਰੇ ਤਰ੍ਹਾਂ ਦੇ ਇਹਨਾਂ ਦਾਤਿਆਂ ਨੂੰ ਦਾਤਾਂ ਦੇਣ ਵਾਲਾ ਸ਼੍ਰੋਮਣੀ ਦਾਤਾ ਹੈ। ਤੂੰ ਨਿਜ ਪਤ ਹੈ ਦਾਤਾ, ਕਿਉਂਕਿ ਪਰਮਾਤਮਾ ਨੇ ਸਵਾਸਾਂ ਦੇ ਦਾਨ ਸਾਨੂੰ ਦਿੱਤੇ ਨੇ, ਮਨੁੱਖਾ ਸਰੀਰ ਦਾਨ ਰੂਪ ਦੇ ਵਿੱਚ ਦਿੱਤਾ ਹੋਇਆ, ਇਹ ਦੁਨਿਆਵੀ ਦਾਤਿਆਂ ਤੋਂ ਚੀਜ਼ਾਂ ਨਹੀਂ ਮਿਲਦੀਆਂ। ਪਰਮਾਤਮਾ ਜੀ ਤੂੰ ਸਾਡਾ ਨਿੱਜੀ ਆਤਮਾ ਰੂਪ ਹੋ ਕਰਕੇ ਪਤੀ ਮਾਲਕ ਹੈ, ਸਾਰੇ ਤਰ੍ਹਾਂ ਦੀਆਂ ਦਾਤਾਂ ਦੇਣ ਵਾਲਾ ਸ਼੍ਰੋਮਣੀ ਦਾਤਾ ਹੈ।
ਦਿਆਲ ਨਾਮ ਦੇਹੋ ਮੰਗਤ ਜਨ ਕੋ,
ਅਸੀਂ ਤਾਂ ਮੰਗ ਤੇ ਬਣ ਕੇ ਭਿਖਾਰੀ ਬਣ ਕਰਕੇ ਆਪ ਦੇ ਦਰ ਦੇ ਉੱਤੇ ਖੜ ਕੇ ਮੰਗਣ ਵਾਸਤੇ, ਹੁਣ ਹੋ ਦਿਆਲ ਤੁਸੀਂ ਦਇਆ ਦੇ ਘਰ ਵਿੱਚ ਆਵੋ, ਤਰਸ ਦੇ ਘਰ ਵਿੱਚ ਆਉਣਾ ਕਰੋ, ਤੇ ਅਸੀਂ ਮੰਗਦੇ ਕੀ ਹਾਂ ਤੁਹਾਡੇ ਕੋਲੋਂ, ਨਾਮ ਦੀ ਦਾਤ ਮੰਗਣ ਆਏ ਹਾਂ। ਕਿਰਪਾ ਕਰੋ ਮਹਾਰਾਜ ਸਾਹਿਬ, ਸਾਨੂੰ ਮੰਗ ਤੇ ਭਿਖਾਰੀਆਂ ਨੂੰ ਸ਼੍ਰੋਮਣੀ ਆਪਣਾ ਜਿਹੜਾ ਨਾਮ ਹੈ ਦੇ ਦੇਣਾ ਕਰੋ।
ਸਦਾ ਰਹੋ ਰੰਗ ਰਾਤਾ,
ਜਦੋਂ ਨਾਮ ਦੀ ਦਾਤ ਆਪ ਜੀ ਝੋਲੀ ਵਿੱਚ ਪਾ ਦੇਵੋਗੇ, ਮੈਂ ਸਦਾ ਵਾਸਤੇ ਹੀ ਰੰਗ ਪ੍ਰੇਮ ਦੇ ਵਿੱਚ ਰਾਤਾ ਰੰਗਿਆ ਰਹਾਂਗਾ। ਪਰਮਾਤਮਾ ਜਦੋਂ ਦਾਤ ਦਿੰਦਾ, ਸਾਧ ਸੰਗਤ ਐਸੀ ਰੰਗਤ ਲਾ ਦਿੰਦਾ ਕਿ ਕਾਇਆ ਕਾਪਰ ਚੀਰ ਬਹੁ ਫਾਰੇ, ਹਰ ਰੰਗ ਨਾ ਲਹਿ ਸੁਭਾਗਾ। ਸਰੀਰ ਰੂਪੀ ਵਸਤਰ ਦੇ ਕੋਈ ਟੁਕੜੇ ਟੁਕੜੇ ਵੀ ਕਿਉਂ ਨਾ ਕਰ ਦੇਵੇ, ਨਾਮ ਦਾ ਰੰਗ ਨਹੀਂ ਲੈਂਦਾ ਜਿਹਨੂੰ ਪਰਮਾਤਮਾ ਲਾ ਦਿੰਦਾ ਹੈ। ਐਸੇ ਨਾਮ ਦੀ ਦਾਤ ਦਿਓ, ਮੈਂ ਸਦਾ ਲਈ ਆਪ ਦੇ ਪ੍ਰੇਮ ਰੰਗ ਦੇ ਵਿੱਚ ਰਾਤਾ ਰੰਗਿਆ ਹੀ ਰਹਾ।
ਬਲਿਹਾਰ ਜਾਓ,
ਹੇ ਅਕਾਲ ਪੁਰਖ ਪਰਮਾਤਮਾ, ਆਪ ਜੀ ਤੋਂ ਮੈਂ ਬਲਿਹਾਰ ਜਾਣਾ। ਬਲਿਹਾਰ ਹੁੰਦਾ ਜਿੱਥੇ ਜਸਮਾਨੀ ਰੂਹਾਨੀ ਸਾਰਾ ਬੰਦੇ ਦਾ ਬਲ ਹਾਰ ਜਾਵੇ, ਹੱਥ ਖੜੇ ਹੋ ਜਾਣ ਬੰਦੇ ਦੇ, ਕਹੇ ਮੇਰਾ ਹੁਣ ਜ਼ੋਰ ਨਹੀਂ ਚੱਲਦਾ, ਉੱਥੇ ਕਹਿੰਦੇ ਇਹ ਬਲਿਹਾਰ ਜਾਣਾ। ਹੋਮ ਬਲਿਹਾਰ ਜਾਓ, ਹੇ ਅਕਾਲ ਪੁਰਖ ਪਰਮਾਤਮਾ, ਆਪ ਜੀ ਤੋਂ ਬਲਿਹਾਰ ਜਾਈਏ, ਕੁਰਬਾਨ ਜਾਣਾ ਕਰੀਏ।
ਸੱਚੇ ਤੇਰੇ ਨਾਮ ਵਿਟਹੋ,
ਹੇ ਸੱਚੇ ਤਿੰਨਾਂ ਹੀ ਸਮਿਆਂ ਵਿੱਚ ਸੱਚ ਸਰੂਪ ਪਰਮਾਤਮਾ, ਆਪ ਜੀ ਦੇ ਨਾਮ ਦੇ ਉੱਪਰੋਂ ਕੁਰਬਾਨ ਜਾਂਦੇ ਹਾਂ, ਬਲਿਹਾਰ ਜਾਂਦੇ ਹਾਂ।
ਕਰਨ ਕਾਰਨ ਸਭਨਾ ਕਾ ਏਕੋ,
ਦੁਨੀਆਂ ਬਣੀ ਹੈ ਇਹਦੇ ਪਰਮਾਤਮਾ ਨੇ ਕਾਰਨ ਜਿਹੜੇ ਪੰਜ ਤੱਤ ਬਣਾਏ ਸੀ, ਜੇ ਪੰਜ ਤੱਤਾਂ ਵਿੱਚੋਂ ਇੱਕ ਵੀ ਨਾ ਹੋਵੇ, ਚਾਰ ਹੋਣ ਤੇ ਤਾਂ ਵੀ ਦੁਨੀਆਂ ਨਹੀਂ ਰਹਿ ਸਕਦੀ, ਤੇ ਛੇਵਾਂ ਤੱਤ ਕੋਈ ਅੱਗੇ ਬਣਾ ਨਹੀਂ ਸਕਿਆ, ਨਾ ਕੋਈ ਬਣਾ ਸਕੇਗਾ। ਪੰਜਾਂ ਤੱਤਾਂ ਦੇ ਵਿੱਚ ਹੀ ਸ੍ਰਿਸ਼ਟੀ ਪਰਮਾਤਮਾ ਨੇ ਸਾਜੀ ਹੈ। ਪਾਂਚ ਤੱਤ ਕੋ ਤਨ ਰਚਿਓ, ਜਾਨੋ ਚਤੁਰ ਸੁਜਾਨ, ਜਿਹ ਤੇ ਉਪਜਿਓ ਨਾਨਕਾ ਲੀਨ ਤਾਹੇ ਮਹਿਮਾਨ। ਗਰੀਬਨ ਵਾਸ ਸਤਿਗੁਰੂ ਪਾਤਸ਼ਾਹ ਕਹਿੰਦੇ ਕਰਨ ਕਾਰਨ ਸਭਨਾ ਕਾ ਏਕੋ। ਇਹ ਜਿਹੜਾ ਸੰਸਾਰ ਦਿਸਦਾ, ਇਹ ਤਾਂ ਕਰਨ ਕਹੀਏ ਕਾਰਜ ਹੈ ਪਰਮਾਤਮਾ ਦਾ ਬਣਾਇਆ, ਇਹ ਬਣਿਆ ਹੈ ਪੰਜ ਤੱਤਾਂ ਦੇ ਕਾਰਨਾਂ ਕਰਕੇ। ਬਾਕੀ ਦੁਨੀਆਂ ਦੇ ਜਿਤਨੇ ਵੀ ਕਾਰਜ ਹੋਇਆ ਕਰਦੇ ਕਾਰਨ ਕਰਕੇ ਹੁੰਦੇ। ਜ਼ਿਮੀਂਦਾਰ ਵੀਰ ਫਸਲ ਬੀਜਦਾ, ਉਹਦਾ ਕਾਰਨ ਹੁੰਦਾ ਵੀ ਕਰਜ਼ਾ ਲੱਥ ਜਾਵੇ, ਘਰ ਵਿੱਚ ਅੰਨ ਪੈਦਾ ਹੋਵੇ, ਪਰਿਵਾਰ ਦੀ ਪਾਲਣਾ ਪੋਸ਼ਣਾ ਹੋਵੇ, ਇਹ ਕਈ ਕਾਰਨ ਬਣ ਜਾਂਦੇ ਨੇ। ਕੋਈ ਵਿੱਦਿਆ ਪੜ੍ਹਦਾ ਹੈ ਬ੍ਰਹਮ ਗਿਆਨ ਦੀ, ਸੰਸਾਰੀ ਵਿੱਦਿਆ ਉਹਦੇ ਕਾਰਨ ਹੁੰਦੇ, ਮੈਂ ਕੋਈ ਅਹੁਦਾ ਲੈ ਲਵਾਂ, ਤਰੱਕੀ ਕਰਾਂ, ਕੋਈ ਸੇਵਾ ਕਰ ਸਕਾਂ, ਉਹਦੇ ਵਿੱਚ ਵੀ ਕਾਰਨ ਪਏ ਨੇ। ਕਾਰਨ ਤੋਂ ਬਿਨਾਂ ਤਾਂ ਕੋਈ ਕਾਰਜ ਹੋਇਆ ਹੀ ਨਹੀਂ ਕਰਦਾ। ਪਰਮਾਤਮਾ ਵਾਹਿਗੁਰੂ ਜੀ ਨੇ ਇਹ ਸੰਸਾਰ ਜਿਹੜਾ ਕਰਨ ਕਾਰਜ ਬਣਾਇਆ, ਇਹਦੇ ਪੰਜ ਤੱਤ ਜਿਹੜੇ ਕਾਰਨ ਹਨ, ਇਹ ਮੂਲ ਰੂਪ ਦੇ ਵਿੱਚ ਬਣਾ ਕੇ ਰੱਖੇ ਨੇ। ਸਾਰਿਆਂ ਦਾ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਆਪ ਹੀ ਆਧਾਰ ਆਸਰਾ ਹੈ, ਕਾਰਜ ਵੀ ਉਸੇ ਦਾ ਸੰਸਾਰ ਹੈ, ਤੇ ਪੰਜੇ ਤੱਤ ਵੀ ਕਾਰਨ ਉਸੇ ਨੇ ਬਣਾਏ ਹਨ।
ਅਵਰ ਨਾ ਦੂਜਾ ਕੋਈ,
ਅਵਰ ਕਹੀਏ ਹੋਰ ਕਿਸੇ ਸਥਾਨ ਵਿੱਚ ਪਰਮਾਤਮਾ ਤੋਂ ਬਿਨਾਂ ਦੂਜਾ ਕੋਈ ਨਹੀਂ ਕਿਹਾ ਜਾ ਸਕਦਾ, ਸਾਰਾ ਕੁਝ ਹੀ ਵਾਹਿਗੁਰੂ ਨੇ ਹੱਥ ਵਸ ਕਰਕੇ ਰੱਖਿਆ ਹੋਇਆ।
ਰਹਾਉ
ਬਿਸਰਾਮ ਦੇ ਕੇ ਸਤਿਗੁਰੂ ਜੀ ਉਚਾਰਨ ਕਰਦੇ ਹਨ।
ਬਹੁਤੇ ਫੇਰ ਪਾਏ ਕਿਰਪਨ ਕੋ,
ਬੇਨਤੀ ਕਰੀਏ ਪਰਮਾਤਮਾ ਜੀ ਅਸੀਂ ਬਹੁਤ ਹੀ ਕਿਰਪਨ ਕੰਜੂਸ ਹਾਂ, ਸੂਮ ਬੰਦੇ ਹਾਂ। ਕਿਰਪਨ ਜਿਹੜਾ ਕੰਜੂਸ ਹੁੰਦਾ ਤੇ ਕਾਣੀ ਕੌਡੀ ਧੇਲਾ ਨਹੀਂ ਉਹ ਖਰਚ ਕੇ ਰਾਜੀ ਹੁੰਦਾ ਵੀ ਕਿਤੇ ਘਾਟਾ ਨਾ ਪੈ ਜਾਵੇ। ਇੱਧਰ ਪਰਮਾਤਮਾ ਵਾਹਿਗੁਰੂ ਦਾ ਨਾਮ ਰੂਪੀ ਧਨ ਜਿਹੜਾ ਸੀ ਇਹਦਾ ਵਪਾਰ ਕਰਨਾ ਸੀ ਤੇ ਸ਼ਰਧਾ ਦੀ ਪੂੰਜੀ ਦੇਣੀ ਸੀ ਪਰਮਾਤਮਾ ਨੂੰ, ਸਵਾਸ ਰੱਖਣੇ ਸੀ ਨਾਮ ਦੇ ਬਦਲੇ, ਸਵਾਸਾਂ ਦੇ ਬਦਲੇ, ਸ਼ਰਧਾ ਦੇ ਬਦਲੇ ਨਾਮ ਲੈਣਾ ਸੀ, ਨਾ ਸਵਾਸ ਦੇ ਸਕੇ, ਇੰਨੇ ਕੰਜੂਸ ਹੋ ਗਏ। ਦੁਨੀਆਂ ਵਿੱਚ 24 ਘੰਟੇ ਜਿਹੜੀ ਬੰਦਾ ਮਿਹਨਤ ਕਰਦਾ, ਕਾਰੋਬਾਰ ਕਰਦਾ, ਇੱਧਰ ਕੋਈ ਗਿਣਤੀ ਨਹੀਂ ਸਵਾਸਾਂ ਦੀ। ਜਦੋਂ ਸਿਮਰਨ ਕਰਨਾ, ਨਿਤਨੇਮ ਅਭਿਆਸ ਕਰਨਾ, ਉੱਧਰ ਸੰਕੋਚ ਕਰਦਾ ਵੀ ਕਿਤੇ ਬਹੁਤਾ ਸਮਾਂ ਨਾ ਲੱਗ ਜਾਵੇ। ਇਹ ਕੰਜੂਸ ਹੋਏ ਹਾਂ, ਸੂਮ ਬਣੇ ਹੋਏ ਹਾਂ ਅਸੀਂ, ਤੇ ਸ਼ਰਧਾ ਆਪਣੀ ਦੇ ਨਹੀਂ ਸਕਦੇ ਗੁਰੂ ਨੂੰ ਜਾ ਕਰਕੇ। ਸ਼ਰਧਾ ਦੇ ਵੱਲੋਂ ਸੂਮ ਹਾਂ ਤੇ ਆਪਣੇ ਸਵਾਸਾਂ ਦੇ ਵੱਲੋਂ ਸੂਮ ਹਾਂ, ਇਸ ਲਈ ਸਾਡੇ ਉੱਤੇ ਆਪ ਜੀ ਕਿਰਪਾ ਕਰੋ। ਬਹੁਤੇ ਫੇਰ ਪਏ, ਸਾਨੂੰ 84 ਲੱਖ ਜੂਨਾਂ ਦੇ ਫੇਰੇ ਚੱਕਰ ਪੈ ਗਏ ਨੇ। ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਬਰ ਬ੍ਰਿਖ ਜੋਇਓ, ਮਿਲ ਜਗਦੀਸ਼ ਮਿਲਣ ਕੀ ਬਰੀਆ, ਚਿਰੰਕਾਲ ਇਹ ਦੇਹ ਸੰਜਰੀਆ। ਬੜੇ ਲੰਬੇ ਸਮੇਂ ਤੋਂ ਬਾਅਦ ਇਹ ਮਨੁੱਖਾ ਜਨਮ ਹੱਥ ਵਿੱਚ ਆਇਆ ਹੈ ਤੇ ਹੁਣ ਵੀ ਅਸੀਂ ਕੰਜੂਸ ਹੋਏ ਬੈਠੇ ਹਾਂ। ਕਿਰਪਾ ਕਰੋ ਮਹਾਰਾਜ, ਸਾਡੇ ਜਿਹੜੇ 84 ਲੱਖ ਜੂਨਾਂ ਦੇ ਫੇਰੇ ਪਏ ਨੇ ਇਹ ਕੱਟ ਦਿਓ। ਸੋਮਤਾਈ ਦੂਰ ਕਰਕੇ ਸ਼ਰਧਾ ਤੇ ਸਵਾਸ ਸਾਡੇ ਲੇਖੇ ਵਿੱਚ ਲਾ ਲੈਣੇ ਕਰੋ।
ਆਪ ਕਿਸ਼ ਕਿਰਪਾ ਕੀਜੈ,
ਹੁਣ ਮਨੁੱਖਾ ਜਨਮ ਸਾਡੇ ਕੋਲ ਹੈ, ਸਤਿਗੁਰੂ ਪਾਤਸ਼ਾਹ ਵਾਹਿਗੁਰੂ ਜੀ ਸਾਡੇ ਤੇ ਥੋੜੀ ਕਿਰਪਾ ਕਰ ਦਿਓ, ਮਿਹਰ ਕਰ ਦੇਣੀ ਕਰੋ।
ਉਹ ਦਿਆਲ ਦਰਸ਼ਨ ਦੇਹੋ ਆਪਣਾ,
ਆਪ ਜੀ ਐਸੇ ਦਇਆ ਦੇ ਘਰ ਵਿੱਚ ਆ ਕੇ ਤਰਸ ਕਰਨਾ ਕਰੋ, ਸਾਡੇ ਉੱਪਰ ਮਿਹਰ ਕਰਨੀ ਕਰੋ, ਬਖਸ਼ਿਸ਼ ਕਰੋ, ਆਪਣਾ ਸੁੰਦਰ ਦਰਸ਼ਨ ਦੇ ਦਿਓ। ਪਰਮਾਤਮਾ ਵਾਹਿਗੁਰੂ ਦੇ ਦਰਸ਼ਨਾਂ ਦਾ ਪ੍ਰਤਾਪ ਕੈਸਾ ਹੈ, ਏਕ ਵਾਰ ਹੋਏ ਦਰਸ਼ਨ ਜਾ ਕੋ, ਵੇਖਣ ਯੋਗ ਰਹੇ ਪੁੰਨ ਨਾ ਕੋ। ਜਿਨ੍ਹਾਂ ਨੂੰ ਇੱਕ ਵਾਰੀ ਆਤਮਕ ਸਰੂਪ ਦੇ ਦੀਦਾਰ ਹੋ ਜਾਂਦੇ, ਉਹਨਾਂ ਨੂੰ ਦੁਨੀਆਂ ਵਿੱਚ ਕੋਈ ਵੀ ਵਸਤੂ ਵੇਖਣ ਵਾਸਤੇ ਬਾਕੀ ਨਹੀਂ ਰਹਿ ਜਾਂਦੀ। ਪਰਮਾਤਮਾ ਦੇ ਐਸੇ ਜਿਹੜੇ ਸੱਤ ਚਿੱਤ ਆਨੰਦ ਸਰੂਪ ਦੇ ਦੀਦਾਰ ਹਨ, ਇਹ ਬੜਭਾਗੀ ਗੁਰਮੁਖਾਂ ਨੂੰ ਪ੍ਰਾਪਤ ਹੁੰਦੇ ਨੇ। ਦਇਆ ਦੇ ਘਰ ਵਿੱਚ ਆ ਕੇ ਕਿਰਪਾ ਕਰੋ, ਮਿਹਰ ਕਰੋ, ਸਾਨੂੰ ਆਪਣੇ ਆਤਮਕ ਸਰੂਪ ਦੇ ਦੀਦਾਰ ਦੇਣੇ ਕਰੋ।
ਐਸੀ ਬਖਸ਼ ਕਰੀ ਜੈ,
ਅਕਾਲ ਪੁਰਖ ਪਰਮਾਤਮਾ ਜੀ ਸਾਡੇ ਤੇ ਐਸੀ ਬਖਸ਼ਿਸ਼ ਕਰੋ, ਮਿਹਰ ਕਰਨੀ ਕਰੋ ਆਪ ਜੀ।
ਭਨਤ ਨਾਨਕ ਭਰਮ ਪਟ ਖੂਲੇ,
ਅਸੀਂ ਸੇਵਕ ਆਪ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਭਨਤ ਬੋਲ ਕਰਕੇ ਕਹਿੰਦੇ ਹਾਂ, ਅਰਜੋਈ ਕਰਦੇ ਹਾਂ, ਬੇਨਤੀ ਕਰਦੇ ਹਾਂ। ਭਰਮ ਪੱਟ ਖੁੱਲੇ, ਜਿਹੜੇ ਸਾਡੇ ਪੰਜ ਤਰ੍ਹਾਂ ਦਾ ਭਰਮ ਪਿਆ ਹੋਇਆ, ਇਹ ਪੱਟ ਤਖਤਿਆਂ ਦੇ ਵਾਂਗ ਲੱਗਿਆ ਹੋਇਆ ਭਰਮ, ਭੇਦ ਭਰਮ, ਕਰਤੱਤ ਭਰਮ, ਪੁੰਨ ਭਰਮ, ਸੰਗ ਵਿਕਾਰ, ਬ੍ਰਹਮ ਇਤਰ ਜਗ ਸਤ ਭਰਮ, ਪੰਚੋ ਭਰਮ ਸੰਸਾਰ। ਇਹ ਭਰਮ ਦੇ ਪੱਟ ਜਿਹੜੇ ਪੜਦੇ ਪਏ ਨੇ, ਤਖਤੇ ਲੱਗੇ ਹੋਏ, ਕਿਰਪਾ ਕਰਕੇ ਇਹਨਾਂ ਨੂੰ ਖੋਲ ਦੇਣਾ ਕਰੋ, ਚੁੱਕ ਦੇਣਾ ਕਰੋ।
ਗੁਰ ਪ੍ਰਸਾਦੀ ਜਾਣਿਆ,
ਇਸ ਲਈ ਆਪ ਜੀ ਦੀ ਕਿਰਪਾ ਦੇ ਨਾਲ ਅਸੀਂ ਪੂਰੇ ਗੁਰਾਂ ਨੂੰ ਜਾਣਿਆ, ਜਾਣਨਾ ਕੀਤਾ ਜਾ। ਜਦੋਂ ਪੂਰਾ ਗੁਰੂ ਕਿਰਪਾਲੂ ਹੋ ਜਾਂਦਾ, ਫਿਰ ਆਤਮਕ ਸਰੂਪ ਨੂੰ ਜੀਵ ਸਮਝਦਾ ਹੈ। ਪਰਮੇਸ਼ਰ ਵਾਹਿਗੁਰੂ ਦਾ ਸਰੂਪ ਹੈ, ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਆਤਮਾ ਪਰਾਤਮਾ ਏਕੋ ਕਰੇ, ਅੰਤਰ ਕੀ ਦੁਬਧਾ ਅੰਤਰ ਮਰੇ। ਗੁਰੂ ਦੀ ਕਿਰਪਾ ਨਾਲ ਇਸ ਸਰੂਪ ਦੀ ਜਾਣ ਪਹਿਚਾਣ ਹੁੰਦੀ, ਸਮਝ ਆਉਂਦੀ ਹੈ।
ਸਾਚੀ ਲਿਵ ਲਾਗੀ ਹੈ ਭੀਤਰ,
ਜਦੋਂ ਗੁਰੂ ਦੇ ਪਿਆਰਿਆਂ ਦੀ ਗੁਰੂ ਦੀ ਕਿਰਪਾ ਨਾਲ ਭੀਤਰ ਕਹੀਏ, ਅੰਤਰਮੁਖੀ ਬਿਰਤੀ ਹੋ ਕਰਕੇ ਹਿਰਦੇ ਵਿੱਚ ਲਿਵ ਲੱਗ ਜਾਂਦੀ ਹੈ। ਹੁਣ ਸਾਡੀਆਂ ਬਿਰਤੀਆਂ ਸੰਸਾਰਾ ਕਾਰਨੇ ਬਾਹਰ ਮੁਖੀ ਬਿਰਤੀਆਂ ਬਣੀਆਂ, ਜਦੋਂ ਗੁਰੂ ਕਿਰਪਾ ਕਰ ਦਿੰਦਾ, ਇਹੀ ਬਿਰਤੀ ਅੰਤਰਮੁਖੀ ਹੋ ਜਾਂਦੀ, ਅੰਦਰੋਂ ਲਿਵ ਲੱਗ ਜਾਂਦੀ, ਜੁੜ ਜਾਂਦੀ ਹੈ।
ਸਤਿਗੁਰ ਸਿਉ ਮਨ ਮਾਨਿਆ,
ਫਿਰ ਜਿਹੜਾ ਮਨ ਹੈ ਅੱਜ ਤਾਂ ਗੁਰੂ ਤੇ ਸ਼ੰਕੇ ਕਰਦਾ, ਬਾਣੀ ਤੇ ਸ਼ੰਕੇ ਕਰਦਾ, ਸਿਮਰਨ ਤੇ ਸ਼ੰਕੇ ਕਰਦਾ ਮਨ, ਫਿਰ ਇਹੀ ਮਨ ਸਤਿਗੁਰੂ ਦੀ ਸਿੱਖਿਆ ਨੂੰ ਮੰਨ ਲੈਂਦਾ ਹੈ। ਫਿਰ ਮਨ ਕਹਿੰਦਾ ਜੋ ਗੁਰ ਕਹੇ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਭਾਈ ਗੁਰੂ ਨੇ ਜੋ ਕਹਿ ਦਿੱਤਾ ਇਹ ਸੱਤ ਹੈ, ਇਸ ਲਈ ਪਰਮਾਤਮਾ ਦੀ ਕਿਰਪਾ ਨਾਲ ਫਿਰ ਗੁਰੂ ਸਾਹਿਬ ਦੀ ਸਿੱਖਿਆ ਦੇ ਨਾਲ ਮਨ ਜਿਹੜਾ ਜੀਵ ਦਾ ਸਹਿਮਤ ਹੋ ਜਾਂਦਾ ਹੈ। ਇਹ ਪਰਮ ਪਵਿੱਤਰ ਉਪਦੇਸ਼ ਸਮਰਤ ਵੇਲੇ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੇ ਹੁਕਮਨਾਮਾ ਸਾਹਿਬ ਦੇ ਦੁਆਰਾ ਸਾਨੂੰ ਬਖਸ਼ਿਸ਼ ਕੀਤਾ ਹੈ। ਸੋ ਆਓ ਹੁਣ ਜੋ ਲੜੀਵਾਰ ਕਥਾ ਵਿਚਾਰ ਅਸਥਾਨਾਂ ਤੇ ਚੱਲ ਰਹੀ ਹੈ, ਪਿਆਰ ਸਤਿਕਾਰ ਦੇ ਨਾਲ ਸ਼੍ਰਵਣ ਕਰਨਾ ਕਰੀਏ ਜੀ।
ਸੂਹੀ ਮਹੱਲਾ ਪੰਜਵਾ, ਹਰ ਕਾ ਸੰਤ ਪ੍ਰਾਨ ਧਨ।
ਸੂਹੀ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦਾ ਇਹ ਪਰਮ ਪਵਿੱਤਰ ਸ਼ਬਦ ਹੈ। ਅੱਜ ਦੇ ਨਵੀਨ ਸਰੂਪਾਂ ਦੇ ਉੱਪਰ ਇਸ ਸ਼ਬਦ ਨੂੰ 745 ਅੰਗ ਦੇ ਉੱਪਰ ਸਥਾਨ ਪ੍ਰਾਪਤ ਹੈ। ਇਹ ਸ਼ਬਦ ਅੰਦਰ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਹਰੀ ਦੇ ਪਿਆਰੇ ਸਿਮਰਨ ਕਰਨ ਵਾਲੇ ਸੰਤ ਗੁਰਮੁਖ ਪਿਆਰੇ ਗੁਰਸਿੱਖ ਦੀ ਵਡਿਆਈ ਕਰਦੇ ਨੇ, ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਜਿਹੜਾ ਸੰਤ ਪਦ ਹੈ ਇਹ ਚਾਰ ਥਾਵਾਂ 'ਤੇ ਆਉਂਦਾ ਹੈ। ਅੱਜ ਦੇ ਕੁਝ ਨਵੀਨ ਵਿਦਵਾਨ ਕਹਿੰਦੇ ਜੀ ਸੰਤ ਤਾਂ ਕੇਵਲ ਗੁਰੂ ਹੈ, ਸੰਤ ਤਾਂ ਕੇਵਲ ਪਰਮਾਤਮਾ ਹੈ, ਪਰਮਾਤਮਾ ਗੁਰੂ ਤੋਂ ਬਿਨਾਂ ਕੋਈ ਸੰਤ ਨਹੀਂ ਹੋ ਸਕਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਪੁੱਛੀਏ ਮਹਾਰਾਜ ਸੰਤ ਕਿਹਨੂੰ ਕਿਹਾ ਹੈ, ਤਾਂ ਸਤਿਗੁਰੂ ਪਾਤਸ਼ਾਹ ਜੀ ਗੁਰਬਾਣੀ ਦੇ ਅੰਦਰ ਬਚਨ ਕਰਦੇ ਨੇ, ਹਮਰੋ ਭਰਤੋ ਵੱਡੋ ਵਿਵੇਕੀ ਆਪੇ ਸੰਤ ਕਹਾਵੇ। ਉੱਥੇ ਜਿਹੜਾ ਸੰਤ ਪਦ ਹੈ ਪਰਮਾਤਮਾ ਦਾ ਵਾਚਕ ਹੈ, ਪਰਮੇਸ਼ਰ ਪਿਆਰਾ ਜਿਹੜਾ ਸਾਡਾ ਉਹ ਸੰਤ ਹੈ। ਜਦੋਂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੂੰ ਪੁੱਛੀਏ ਬੇਨਤੀ ਕਰਕੇ ਮਹਾਰਾਜ ਹੋਰ ਕੌਣ ਸੰਤ ਹੈ, ਤਾਂ ਸਤਿਗੁਰੂ ਪਾਤਸ਼ਾਹ ਕਹਿੰਦੇ ਮੇਰਾ ਮਨ ਲੋਚੈ ਗੁਰਦਰਸ਼ਨ ਤਾਈ, ਬਿਲਪ ਕਰੇ ਚਾਤਰ ਕੀ ਨਿਆਈ, ਤ੍ਰਿਖਾ ਨਾ ਉਤਰੈ ਸ਼ਾਂਤ ਨਾ ਆਵੈ, ਬਿਨ ਦਰਸ਼ਨ ਸੰਤ ਪਿਆਰੇ ਜੀਓ। ਉੱਥੇ ਜਿਹੜਾ ਸੰਤ ਪਦ ਆਇਆ ਗੁਰੂ ਰਾਮਦਾਸ ਸਾਹਿਬ ਮਹਾਰਾਜ ਗੁਰੂ ਨੂੰ ਸੰਤ ਕਿਹਾ, ਗੁਰੂ ਸਾਹਿਬ ਸੰਤ ਹਨ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਕਹਿੰਦੇ ਸੰਤ ਪ੍ਰਹਿਲਾਦ ਕੀ ਪੈਜ ਜਿਨ ਰਾਖੀ ਹਰਨਾਕਸ਼ ਨਖ ਬਿਦਰਿਓ। ਜਿਹੜੇ ਪ੍ਰਹਿਲਾਦ ਨੇ ਭਗਤੀ ਕਰਨ ਵਾਲੇ ਉਹਨੂੰ ਗੁਰਬਾਣੀ ਨੇ ਸੰਤ ਕਿਹਾ, ਭਗਤੀ ਕਰਨ ਵਾਲੇ ਸੰਤ ਹਨ। ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੇ ਬਚਨ ਅਸੀਂ ਰੋਜ਼ਾਨਾ ਪੜ੍ਹਦੇ ਨਿਤਨੇਮ ਦੀ ਬਾਣੀ ਵਿੱਚ ਆਪ ਉਹ ਸੰਤ ਪਿਆਰੇ ਹੋ ਅਕਥ ਕੀ ਕਰਹਿ ਕਹਾਣੀ। ਉੱਥੇ ਆਪ ਜੀ ਜੈਸੇ ਗੁਰਮੁਖ ਜਿਹੜੇ ਗੁਰੂ ਦੇ ਚਰਨਾਂ ਵਿੱਚ ਜੁੜੀਆਂ ਹੋਈਆਂ ਰੂਹਾਂ ਸਿਮਰਨ ਕਰਨ ਵਾਲੇ ਉਹਨਾਂ ਨੂੰ ਸਤਿਗੁਰੂ ਸੰਤ ਪਾਦੇ ਨਾਲ ਸੱਦਦੇ ਨੇ। ਇਸ ਲਈ ਜਿਨ੍ਹਾਂ ਸਾਸ ਗਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ, ਧੰਨ ਸੇਈ ਨਾਨਕਾ ਪੂਰਨ ਸੋਈ ਸੰਤ। ਉਹ ਸੰਤ ਨੇ ਭਾਈ ਗੁਰੂ ਦੇ ਪਿਆਰੇ ਜਿਨ੍ਹਾਂ ਦੇ ਉੱਤੇ ਬਖਸ਼ਿਸ਼ਾਂ ਕੀਤੀਆਂ ਅਕਾਲ ਪੁਰਖ ਪਰਮਾਤਮਾ ਨੇ, ਜਿਨ੍ਹਾਂ ਦੇ ਸਵਾਸਾਂ ਵਿੱਚ ਪਰਮਾਤਮਾ ਨੇ ਸਿਮਰਨ ਚਲਾ ਦਿੱਤਾ। ਐਸੀਆਂ ਰੂਹਾਂ ਬਿਰਲੀਆਂ ਸੰਸਾਰ ਵਿੱਚ ਆਉਂਦੀਆਂ ਨੇ। ਅੱਜ ਦੇ ਦਿਨ ਸ੍ਰੀ ਮਾਨ ਸੰਤ ਗਿਆਨੀ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ ਮਹਾਂਪੁਰਖ, ਉਹਨਾਂ ਨੇ ਚਾਰ ਫੱਗਣ ਵਾਲੇ ਦਿਨ ਆਪਣਾ ਪੰਜ ਭੌਤਿਕ ਸਰੀਰ ਸ਼ਾਂਤ ਕੀਤਾ, ਤਾਂ ਨਾਮ ਲਿਆ ਉਹਨਾਂ ਮਹਾਂਪੁਰਖਾਂ ਦਾ ਉਹਨਾਂ ਦੀਆਂ ਪੰਥ ਨੂੰ ਕਿਹੜੀਆਂ ਕਿਹੜੀਆਂ ਦੇਣਾ ਸੀ। ਪੰਥ ਦੀ ਸਟੇਜ ਹੈ ਸਾਡੀ, ਇਸ ਲਈ ਉਹਨਾਂ ਮਹਾਂਪੁਰਖਾਂ ਨੇ ਸਾਧ ਸੰਗਤ ਸਭ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ 21 ਕਥਾ ਆਪਣੀ ਜ਼ਿੰਦਗੀ ਵਿੱਚ ਕੀਤੀਆਂ ਵਿਦਿਆਰਥੀਆਂ ਨੂੰ ਪੜ੍ਹਾਈਆਂ। ਮੇਰੇ ਵਰਗਾ ਇੱਕ ਦਿਨ ਹੁਕਮਨਾਮੇ ਦੀ ਕਥਾ ਕਰਕੇ ਕਹਿ ਦੇਵੇ ਜੀ ਮੈਂ ਕਥਾ ਵਾਚਕ ਬਣ ਗਿਆ। ਕਥਾ ਹੁੰਦੀ ਇੱਕ ਓਅੰਕਾਰ ਤੋਂ ਲੈ ਕੇ 18-10-20 ਤੱਕ, ਜਦੋਂ ਵਿਦਿਆਰਥੀ ਲੜੀਵਾਰ ਕਥਾ ਕਰ ਦਿੰਦਾ ਪੰਥ ਦੇ ਵਿਦਵਾਨ ਕਹਿੰਦੇ ਸੀ ਇਹ ਕਥਾ ਵਾਚਕ ਹੈ, ਇਹਨੇ ਗੁਰੂ ਗ੍ਰੰਥ ਸਾਹਿਬ ਦੀ ਲੜੀਵਾਰ ਕਥਾ ਕੀਤੀ ਹੈ। ਉਹਨਾਂ ਨੇ 21 ਕਥਾ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਕੀਤੀਆਂ, 4 ਕਥਾ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੀਆਂ ਕੀਤੀਆਂ, ਵਿਦਿਆਰਥੀਆਂ ਨੂੰ ਪੜ੍ਹਾਈਆਂ, ਬਾਕੀ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ, ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਬਾਣੀ, ਭਾਈ ਨੰਦ ਲਾਲ ਜੀ ਦੀਆਂ ਗਜ਼ਲਾਂ ਤਾਂ ਪ੍ਰਿੰਸੀਪਲ ਗੰਗਾ ਸਿੰਘ ਜੀ ਵੀ ਉਹਨਾਂ ਤੋਂ ਪੜ੍ਹਦੇ ਰਹੇ। ਸਾਧ ਸੰਗਤ ਏਡੇ ਵੱਡੇ ਵਿਦਵਾਨ ਉਹਨਾਂ ਨੇ ਪ੍ਰਚਾਰ ਡਟ ਕਰਕੇ ਗੁਰਸਿੱਖੀ ਦਾ ਕੀਤਾ, ਨਿਤਨੇਮ ਉਹਨਾਂ ਦਾ ਜਿਹੜਾ ਸਾਧ ਸੰਗਤ 5 ਗ੍ਰੰਥੀ ਵੱਖਰੀ ਸੁਖਮਣੀ ਸਾਹਿਬ ਦੇ ਪਾਠ ਜਿਹੜੇ 5-5 ਵੱਖਰੇ ਕਰਿਆ ਕਰਦੇ, ਵਿਦਿਆਰਥੀਆਂ ਨੂੰ ਵੀ ਨਿਯਮ ਦਿੰਦੇ, 10 ਗ੍ਰੰਥੀ ਦਾ ਨਿਤਨੇਮ ਕਰਿਆ ਕਰਦੇ, ਬੇਅੰਤ ਬਾਣੀਆਂ ਦਾ ਆਪਣਾ ਅਭਿਆਸ ਕਰਿਆ ਕਰਦੇ। ਉਹਨਾਂ ਮਹਾਂਪੁਰਖਾਂ ਨੇ ਸਾਧ ਸੰਗਤ ਜੀ ਜਿਸ ਵੇਲੇ ਮੋਰਚੇ ਲੱਗੇ ਸਨ, ਚਾਬੀਆਂ ਦੇ ਮੋਰਚੇ, ਉਹਦੇ ਵਿੱਚ ਵੀ ਆਪਣੇ ਜਥੇ ਦੇ ਸਿੰਘਾਂ ਨੂੰ ਭੇਜਿਆ ਜਿਹੜੇ ਖਾਸ ਨੈਗਟਿਵ ਦੇ ਸਿੰਘ ਸਨ। ਜਿਸ ਵੇਲੇ ਸਾਧ ਸੰਗਤ ਜੀ ਗੁਰੂ ਕੇ ਬਾਗ ਦਾ ਮੋਰਚਾ ਲੱਗਿਆ, 3 ਸਿੰਘ ਇੱਥੇ ਭੇਜੇ, 2 ਜਿਹੜੇ ਪਹਿਲੇ ਜਥੇ ਵਿੱਚ ਗਏ, ਦੂਸਰਾ ਸਿੰਘ ਸ਼੍ਰੋਮਣੀ ਕਮੇਟੀ ਦਾ ਜਿਹੜਾ ਜੱਥਾ ਗਿਆ ਉਹਦੇ ਵਿੱਚ ਗ੍ਰਿਫਤਾਰ ਹੋਏ। 5 ਸਾਹਿਬ ਦੇ ਨਨਕਾਣਾ ਸਾਹਿਬ ਦੀਆਂ ਚਾਬੀਆਂ ਦੇ ਜਿਹੜੇ ਮੋਰਚੇ ਸਨ ਉਹਨਾਂ ਵਿੱਚ ਸਿੰਘਾਂ ਦੇ ਜੱਥੇ ਤਿਆਰ ਕਰਕੇ ਭੇਜਣੇ, ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਉਸ ਵੇਲੇ ਲਾਇਲਪੁਰੀ ਸਨ। ਇਹਨਾਂ ਨੇ ਖਾਸ ਡਿਊਟੀ ਮਹਾਂਪੁਰਖਾਂ ਦੀ ਲਾਈ ਸੀ, ਕਹਿੰਦੇ ਤੁਸੀਂ ਇਹਨਾਂ ਸੰਗਤਾਂ ਨੂੰ ਇਕੱਤਰ ਕਰਕੇ ਐਸੀ ਸਪਿਰਟ ਭਰ ਸਕਦੇ ਹੋ, ਤੁਹਾਡੇ ਪ੍ਰਚਾਰ ਅੰਦਰ ਇਤਨੀ ਤਾਕਤ ਹੈ ਕਿ ਜੇਕਰ ਤੁਸੀਂ ਚਾਹੋ ਤੇ ਰੋਣ ਵੀ ਲਾ ਦਿੰਦੇ ਵਕਤਿਆਂ ਨੂੰ, ਤੇ ਸਰੋਤਿਆਂ ਨੂੰ ਜੇਕਰ ਚਾਹੋ ਤੇ ਹੱਸਣ ਵੀ ਲਾ ਦਿੰਦੇ ਹੋ। ਤੇ ਜਦੋਂ ਸਾਧ ਸੰਗਤ ਫਿਰ ਜੱਥੇ ਫਿਰੋਜ਼ਪੁਰ ਦੇ ਜ਼ਿਲ੍ਹੇ ਵਿੱਚ ਆ ਜਾਂਦੇ, ਇਕੱਠੇ ਹੋ ਕੇ ਇਲਾਕੇ ਦੀਆਂ ਸੰਗਤਾਂ, ਉੱਥੇ ਪ੍ਰਚਾਰ ਸੰਤ ਬਾਬਾ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ ਕਰਿਆ ਕਰਦੇ। ਇੱਕ ਵੀ ਪ੍ਰਾਣੀ ਮਗਰ ਨਹੀਂ ਮੁੜਦਾ ਸੀ ਜਦੋਂ ਪ੍ਰਚਾਰ ਸੁਣ ਲੈਂਦੇ ਸੀ। 23-23 22-22 ਘੰਟੇ ਅੰਮ੍ਰਿਤ ਪ੍ਰਚਾਰ ਕਰਨ ਵਿੱਚ ਆਪ ਮਹਾਂਪੁਰਖ ਸੇਵਾ ਦਿੰਦੇ ਰਹੇ। ਤਾਂ ਉਸ ਵੇਲੇ ਸਾਧ ਸੰਗਤ ਜੀ ਜਿਹੜਾ ਐਸਾ ਮਾਣ ਸਤਿਕਾਰ ਪੰਥ ਦੇ ਵੱਲੋਂ ਉਹਨਾਂ ਨੂੰ ਮਿਲਿਆ, ਜਦੋਂ ਅੱਜ ਦੇ ਦਿਨ ਉਹਨਾਂ ਨੇ ਆਪਣਾ ਸਰੀਰ ਸ਼ਾਂਤ ਕੀਤਾ, ਤਾਂ 9 ਮਾਰਚ 1930 ਨੂੰ ਸ਼੍ਰੋਮਣੀ ਕਮੇਟੀ ਦਾ ਅਜਲਾਸ ਹੋਇਆ ਸੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉੱਪਰ। ਉੱਥੇ ਸੋਕ ਮਤਾ ਸੰਤ ਗਿਆਨੀ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ ਮਹਾਂਪੁਰਖਾਂ ਦਾ ਸ਼੍ਰੋਮਣੀ ਕਮੇਟੀ ਵੱਲੋਂ ਪਹਿਲੇ ਨੰਬਰ 'ਤੇ ਪੜ੍ਹਿਆ ਗਿਆ ਸੀ। ਉਸ ਵੇਲੇ ਸਾਰੇ 76 ਮੈਂਬਰ ਵੱਖੋ ਵੱਖਰੇ ਜ਼ਿਲ੍ਹਿਆਂ ਦੇ ਸ਼੍ਰੋਮਣੀ ਕਮੇਟੀ ਦੇ ਹਾਜ਼ਰ ਸਨ। ਇਹ ਪੰਥ ਦੀ ਸਟੇਜ ਹੋਣ ਕਰਕੇ ਪੰਥ ਨੂੰ ਬਹੁਤ ਵੱਡੀਆਂ ਉਹਨਾਂ ਨੇ ਦੇਣਾ ਦਿੱਤੀਆਂ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਉਸ ਵੇਲੇ ਕਿਹਾ ਸੀ ਮਹਾਂਪੁਰਖਾਂ ਨੂੰ ਕਿ ਆਮ ਲੋਕਾਂ ਦੀਆਂ ਜਿਹੜੀਆਂ ਰਹਿਆਂ ਨੇ ਸ਼੍ਰੋਮਣੀ ਕਮੇਟੀ ਦੇ ਵੱਲ ਨੂੰ ਲਿਆਂਦੀਆਂ ਜਾਣ, ਕਿਉਂਕਿ ਸਿੱਖਾਂ ਦੀ ਸ਼੍ਰੋਮਣੀ ਇਹ ਕਮੇਟੀ ਚੁਣੀ ਹੋਈ ਕਮੇਟੀ ਹੈ ਜਿਸ ਦੇ ਨਿਯਮ ਸਾਧ ਸੰਗਤ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਨੇ। ਜਿਸ ਵੇਲੇ ਜੈਤੋਂ ਦਾ ਮੋਰਚਾ ਹੋਇਆ, ਮੁਕਤਸਰ ਸਾਹਿਬ ਦੀਆਂ ਚਾਬੀਆਂ ਲੈਣੀਆਂ ਸੀ ਮਹੰਤਾਂ ਤੋਂ, ਉੱਥੇ ਸ਼੍ਰੋਮਣੀ ਅਕਾਲੀ ਦਲ ਦਾ ਅਤੇ ਮਹੰਤਾਂ ਦਾ ਬਹੁਤ ਵੱਡਾ ਟਕਰਾਅ ਹੋਣ ਲੱਗਿਆ ਸੀ। ਉੱਥੇ ਸੰਤ ਬਾਬਾ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ ਮਹਾਂਪੁਰਖਾਂ ਨੇ ਅੱਗੇ ਹੋ ਕੇ ਅਗਵਾਈ ਕੀਤੀ, ਦੋਹਾਂ ਨੂੰ ਸਮਝਾਇਆ ਬੈਠ ਕਰਕੇ। ਉੱਥੇ ਦੀਵਾਨ ਸਜਿਆ, ਸਜੇ ਹੋਏ ਦੀਵਾਨ ਵਿੱਚ ਐਸਾ ਗੁਰਬਾਣੀ ਦਾ ਪ੍ਰਚਾਰ, ਗੁਰਬਾਣੀ ਦੀ ਕਥਾ ਕੀਤੀ। ਮਹੰਤਾਂ ਨੇ ਉਸੇ ਵੇਲੇ ਲਿਆ ਕੇ ਚਾਬੀਆਂ ਕਥਾ ਦੀਵਾਨ ਵਿੱਚ ਹੀ ਮਹਾਂਪੁਰਖਾਂ ਦੇ ਸਾਹਮਣੇ ਰੱਖ ਦਿੱਤੀਆਂ ਸਨ। ਇਹ ਦੇਣਾ ਨੇ ਉਹਨਾਂ ਮਹਾਂਪੁਰਖਾਂ ਦੀਆਂ, ਕਈ ਵਾਰੀ ਕਹਿ ਦਿੰਦੇ ਜੀ ਸਟੇਜ ਤੋਂ ਭਿੰਡਰਾਂ ਵਾਲਿਆਂ ਦਾ ਨਾਮ ਨਾ ਲਿਆ ਜਾਵੇ। 50 ਸਾਲਾ ਇਤਿਹਾਸ ਪੜ੍ਹੋ ਸ਼੍ਰੋਮਣੀ ਕਮੇਟੀ ਦਾ, ਕਿਹੜੀਆਂ ਦੇਣਾ ਸੀ ਉਸ ਮਹਾਂਪੁਰਖ ਦੀਆਂ ਜਿਹਦੇ ਬਦਲੇ ਸ਼੍ਰੋਮਣੀ ਕਮੇਟੀ ਨੇ ਮਾਣ ਸਤਿਕਾਰ ਕੀਤਾ ਉਹਨਾਂ ਦਾ। ਸਾਧ ਸੰਗਤ ਜੀ, ਜਿਸ ਸਕੂਲ ਦੇ ਵਿਦਿਆਰਥੀ ਸ੍ਰੀ ਮਾਨ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਰੋਡੇ ਰਹੇ, ਗੁਰੂ ਤੇਗ ਬਹਾਦਰ ਮਿਡਲ ਸਕੂਲ ਸੀ, ਅੱਜ ਉਹ ਹਾਈ ਸਕੂਲ ਹੈ, ਉਹਦਾ ਨੀਂਹ ਪੱਥਰ ਸੰਤ ਬਾਬਾ ਸੁੰਦਰ ਸਿੰਘ ਜੀ ਭਿੰਡਰਾਂ ਵਾਲਿਆਂ ਨੇ ਰੱਖਿਆ। ਪਿੰਡਾਂ ਪਿੰਡਾਂ ਦੇ ਵਿੱਚ ਸਕੂਲਾਂ ਦੇ ਨੀਂਹ ਪੱਥਰ ਰੱਖ ਕੇ ਇਹ ਮਨ ਦੇ ਅੰਦਰ ਉਤਸ਼ਾਹ ਪੈਦਾ ਕੀਤਾ, ਨਗਰਨ ਵਾਸੀਆਂ ਦੇ ਬੱਚਿਆਂ ਨੂੰ ਪਹਿਲਾਂ ਸੰਸਾਰੀ ਵਿੱਦਿਆ ਪੜ੍ਹਾਓ ਤੇ ਫਿਰ ਇਹ ਗੁਰਮਤਿ ਦੀ ਵਿੱਦਿਆ ਦੇ ਜਾਣਕਾਰੀ ਹੋਣਗੇ। ਉਹਨਾਂ ਦੀ ਦੇਣ ਸੀ 1300 ਵਿਦਿਆਰਥੀ ਉਹਨਾਂ ਨੇ ਜ਼ਿੰਦਗੀ ਵਿੱਚ ਪੜ੍ਹਾਇਆ। 1300 ਦੇ ਵਿੱਚੋਂ 1000 ਅਖੰਡ ਪਾਠੀ ਪੈਦਾ ਕੀਤੇ। ਅਖੰਡ ਪਾਠੀ ਪੁਰਾਣੇ ਸਮੇਂ ਹੱਥ ਲਿਖਤ ਸਰੂਪਾਂ ਤੋਂ ਪਾਠ ਕਰਿਆ ਕਰਦੇ ਸਨ। 1000 ਪਾਠੀ ਪੰਥ ਨੂੰ ਦਿੱਤਾ ਉਹਨਾਂ ਨੇ ਪੈਦਾ ਕਰਕੇ ਤੇ 200 ਪ੍ਰਚਾਰਕ ਉੱਚੇ ਸੁੱਚੇ ਜੀਵਨਾਂ ਵਾਲੇ ਬਾਣੀ ਦੇ ਉੱਤੇ ਅਥਾਹ ਸ਼ਰਧਾ ਰੱਖਣ ਵਾਲੇ ਸਿੰਘ ਸਾਹਿਬ ਗਿਆਨੀ ਚੇਤ ਸਿੰਘ ਜੀ ਵਰਗੇ ਇਹ ਵੀ ਉਹਨਾਂ ਮਹਾਂਪੁਰਖਾਂ ਦੇ ਵਿਦਿਆਰਥੀ ਹੋਏ ਤੇ ਅੱਗੇ 100 ਫਿਰ ਉਹਨਾਂ ਨੇ ਕਥਾਵਾਚਕ ਪੰਥ ਨੂੰ ਭੇਟਾ ਕੀਤਾ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਸਮ ਗ੍ਰੰਥ ਸਾਹਿਬ ਭਾਈ ਨੰਦ ਲਾਲ ਜੀ ਦੀਆਂ ਰਚਨਾ ਤੇ ਇਸੇ ਤਰ੍ਹਾਂ ਭਾਈ ਗੁਰਦਾਸ ਸਾਹਿਬ ਜੀ ਦੀ ਬਾਣੀ ਦੀ ਕਥਾ ਬੜੇ ਵਿਸਥਾਰ ਤੇ ਪਿਆਰ ਨਾਲ ਕਰਨ ਵਾਲੇ ਹੋਏ। ਉਹਨਾਂ ਮਹਾਂਪੁਰਖਾਂ ਦਾ ਅੱਜ ਸਾਧ ਸੰਗਤੀ ਸਾਲਾਨਾ ਜੋੜ ਮੇਲ ਮਨਾਇਆ ਜਾ ਰਿਹਾ ਤਾਂ ਮਨ ਵਿੱਚ ਖਿਆਲ ਆ ਗਿਆ ਕਿਉਂਕਿ ਇੱਥੇ ਸ਼ਬਦ ਵਿੱਚ ਵੀ ਸਤਿਗੁਰੂ ਐਸੇ ਗੁਰੂ ਦੇ ਪਿਆਰੇ ਦੀ ਵਡਿਆਈ ਕਰਦੇ ਨੇ ਜਿਹਦੇ ਅੰਦਰ ਜਪਾ ਜਾਪ ਚੱਲਦਾ ਹੈ, ਜਿਸ ਦੇ ਸਵਾਸ ਸਵਾਸ ਨਾਲ ਕਦੇ ਨਾਮ ਨਹੀਂ ਭੁੱਲਦਾ। ਹਰ ਕਾ ਸੰਤ ਪ੍ਰਾਨ ਧਨ। ਸੰਤ ਕਿਹਨੂੰ ਕਿਹਾ? ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਜਿਸ ਨੇ ਆਪਣੇ ਪ੍ਰਾਣ ਵੀ ਪਰਮਾਤਮਾ ਦਾ ਨਾਮ ਹੀ ਸਮਝਿਆ ਹੋਇਆ ਹੈ। ਇੱਕ ਇੱਕ ਪ੍ਰਾਣ ਸਵਾਸ ਨਾਲ ਨਾਮ ਦਾ ਸਿਮਰਨ ਕਰਦਾ ਤੇ ਜਿਹੜਾ ਪਰਮਾਤਮਾ ਦਾ ਪਿਆਰਾ ਧਨ ਵੀ ਆਪਣਾ ਪਰਮੇਸ਼ਰ ਦੇ ਨਾਮ ਨੂੰ ਸਮਝਦਾ ਹੈ। ਭਾਗ ਠੜੇ ਹਰ ਸੰਤ ਤੁਮਾਰੇ ਜਿਨ ਕਰ ਧਨ ਹਰ ਨਾਮ ਪ੍ਰਵਾਨ ਗਣੀ ਸੇਈ ਇਹ ਆਏ ਸਫਲ ਤਿੰਨਾਂ ਕੇ ਕੰਮ। ਹਰ ਕਾ ਸੰਤ ਪ੍ਰਾਨ ਧਨ। ਜਿਸ ਗੁਰੂ ਦੇ ਪਿਆਰੇ ਨੇ ਆਪਣਾ ਧਨ ਵੀ ਆਪਣੇ ਪ੍ਰਾਣ ਵੀ ਪਰਮੇਸ਼ਰ ਦੇ ਨਾਮ ਨੂੰ ਹੀ ਸਮਝ ਲਿਆ ਐਸੇ ਪਰਮਾਤਮਾ ਦੇ ਪਿਆਰੇ ਵਾਸਤੇ
ਇਸ ਕਾ ਪਨਿਹਾਰਾ।
ਉਸ ਗੁਰੂ ਦੇ ਪਿਆਰੇ ਦਾ ਸਤਿਗੁਰੂ ਪਾਤਸ਼ਾਹ ਕਹਿੰਦੇ ਮੈਂ ਪਨਿਹਾਰਾ ਪਾਣੀ ਭਰਨ ਵਾਲਾ ਦਾਸ ਸੇਵਕ ਬਣ ਜਾਵਾਂ। ਜਿਹੜਾ ਸਮਰਪਿਤ ਹੋ ਗਿਆ, ਜਿਹਨੇ ਆਪਣਾ ਆਪ ਨਹੀਂ ਜਨਾਉਣਾ ਕੀਤਾ, ਨਿਮਰਤਾ ਵਿੱਚ ਰਹਿ ਕੇ ਸੰਗਤ ਦੀ ਸੇਵਾ ਵਿੱਚ ਜੁਟ ਗਿਆ, ਗੁਰੂ ਸਾਹਿਬ ਦੀ ਸੇਵਾ ਵਿੱਚ ਤਤਪਰ ਹੋ ਗਿਆ, ਉਹਦੀ ਸੇਵਾ ਕਰੀਏ ਪਾਣੀ ਢੋਣਾ ਕਰਾ।
ਭਾਈ ਮੀਤ ਸੁੱਤ ਸਗਲ ਤੇ।
ਸਾਡੇ ਜਿਹੜੇ ਭਾਈ ਸਕੇ ਭਰਾ ਹਨ ਉਹਨਾਂ ਦੇ ਨਾਲੋਂ, ਮੀਤ ਮਿੱਤਰਾਂ ਦੇ ਨਾਲੋਂ, ਸੁੱਤ ਪੁੱਤਰ ਤੇ ਸਗਲ ਤੇ, ਇਹ ਸਾਰੇ ਰਿਸ਼ਤੇਦਾਰ ਸੰਬੰਧੀਆਂ ਦੇ ਨਾਲੋਂ।
ਜੀ ਹੂੰ ਤੇ ਪਿਆਰਾ।
ਉਹ ਰੱਬ ਦਾ ਪਿਆਰਾ ਸਿਮਰਨ ਕਰਨ ਵਾਲਾ ਜਿਹੜਾ ਸੰਤ ਹੈ ਉਹ ਤਾਂ ਸਾਨੂੰ ਆਪਣੇ ਜੀ ਜੀਵਨ ਦੇ ਨਾਲੋਂ ਵੀ ਪਿਆਰਾ ਹੈ। ਆਪਣਾ ਜੀਵਨ ਕੁਰਬਾਨ ਕਰ ਦੇਈਏ ਐਸੇ ਨਾਮ ਰਸੀਏ ਦੇ ਉੱਪਰੋਂ।
ਰਹਾਉ
ਵਿਸਰਾਮ ਦੇ ਕੇ ਗੁਰੂ ਅਰਜਨ ਦੇਵ ਸਾਹਿਬ ਜੀ ਉਚਾਰਨ ਕਰਦੇ ਹਨ
ਕੇਸਾਂ ਕਾ ਕਰ ਬੀਜਨਾ।
ਜਿਹੜੇ ਆਪਣੇ ਕੇਸ ਹਨ ਇਹਨਾਂ ਦਾ ਬੀਜਣਾ ਪੱਖਾ ਕਰਨਾ ਕਰਾਂ ਉਹਨਾਂ ਦੇ ਉੱਪਰੋਂ। ਜਾਂ ਕੇਸ ਕਿਹੜੇ ਨੇ? ਸੰਕਲਪ ਤੇ ਵਿਕਲਪ। ਇਹ ਜਿਹੜੇ ਐਸੇ ਕੇਸ ਨੇ, ਸੰਕਲਪ ਹੁੰਦੇ ਨੇ ਚੰਗੇ ਫੁਰਨੇ, ਵਿਕਲਪ ਹੁੰਦੇ ਨੇ ਮਾੜੇ ਖਿਆਲ। ਤੇ ਬੀ ਜਨਾ, ਬੀ ਵਿਸ਼ੇਸ਼ ਕਰਕੇ ਜਨਾ ਜਿਹੜੇ ਰੱਬ ਦੇ ਪਿਆਰੇ ਗੁਰਮੁਖ ਨੇ ਉਹਨਾਂ ਅੱਗੇ ਮੈਂ ਭੇਟਾ ਕਰਦੇ ਹਾਂ, ਮਹਾਰਾਜ ਮੇਰੇ ਅੰਦਰ ਕੋਈ ਫੁਰਨਾ ਵੀ ਨਾ ਉੱਠੇ। ਅਸਲ ਵਿੱਚ ਸੰਤ ਉਹ ਹੁੰਦਾ ਜਿਹੜਾ ਸੁਪਨੇ ਵਿੱਚ ਵੀ ਫੁਰਨਾ ਨਾ ਪੈਦਾ ਹੋਣ ਦੇਵੇ। ਇਸ ਤਰ੍ਹਾਂ ਦੇ ਜਿਹੜੇ ਸੰਕਲਪਾਂ ਵਿਕਲਪਾਂ ਦੇ ਕੇਸ ਹਨ ਇਹ ਗੁਰੂ ਪਿਆਰੇ ਦੇ ਅੱਗੇ ਜਾ ਕੇ ਭੇਟਾ ਕਰ ਦੇਵਾਂ। ਪ੍ਰਤੱਖ ਕੇਸਾਂ ਦਾ ਮੈਂ ਜਿਹੜਾ ਬੀਜਣਾ ਕਹੀਏ ਪੱਖਾ ਕਰਨਾ ਕਰਾਂ।
ਸੰਤ ਚੌਰ ਟੁਲਾਵ।
ਸੰਤ ਗੁਰੂ ਦੇ ਪਿਆਰੇ ਸਿਮਰਨ ਕਰਨ ਵਾਲੇ ਉਹਨਾਂ ਮਹਾਂਪੁਰਖਾਂ ਤੋਂ ਚੌਰ ਦਾ ਅਰਥ ਹੁੰਦਾ ਚਾਰੇ ਪਾਸੇ ਟੁਲਾਵੋ, ਘੁਮਾ ਦੇਣਾ ਕਰਾਂ।
ਸੀਸ ਨਿਹਾਰ ਚਰਨ ਤਲ।
ਆਪਣਾ ਜਿਹੜਾ ਸੀਸ ਸਿਰ ਹੈ ਉਸ ਗੁਰੂ ਦੇ ਪਿਆਰੇ ਦੇ ਚਰਨਾਂ ਦੇ ਤਲ ਥਲੇ ਨਿਹਾਰੋ ਦੇਖਣਾ ਕਰਾਂ। ਭਾਵ ਇੰਨੀ ਸੇਵਾ ਕਰਾਂ ਕਿ ਸਿਰ ਦੇ ਉੱਤੇ ਜਲ ਢੋਵਾਂ ਉਹਦੇ ਇਸ਼ਨਾਨ ਵਾਸਤੇ ਤੇ ਹੋਰ ਅਨੇਕਾਂ ਤਰ੍ਹਾਂ ਦਾ ਲੰਗਰਾਂ ਦੇ ਵਾਸਤੇ ਗੁਰੂ ਦੀਆਂ ਸੰਗਤਾਂ ਲਈ ਅੰਨ ਢੋਣਾ ਕਰਾਂ, ਜਲ ਢੋਣਾ ਕਰਾਂ ਲੰਗਰਾਂ ਵਾਸਤੇ, ਐਸੀ ਸੇਵਾ ਕਰਾਂ।
ਧੂਰ ਮੁਖ ਲਾਵ।
ਜਿਹੜੀ ਪ੍ਰਤੱਖ ਧੂੜੀ ਹੈ ਰੱਬ ਦੇ ਪਿਆਰੇ ਦੀ ਚੁੱਕ ਕਰਕੇ ਮੁੱਖ ਮਸਤਕ ਤੇ ਲਾਉਣੀ ਕਰਾਂ। ਜਿਹੜੀ ਧੂੜੀ ਰੱਬ ਦੇ ਪਿਆਰੇ ਅੰਦਰ ਨਿਮਰਤਾ ਹੈ
ਉਹ ਆਪਣੇ ਮੁਖ ਹਿਰਦੇ ਦੇ ਅੰਦਰ ਮੈਂ ਨਿਮਰਤਾ ਧਾਰਨ ਕਰ ਲਵਾ।
ਇਸ਼ਟ ਬਚਨ ਬੇਨਤੀ ਕਰੋ।
ਫਿਰ ਜਿਹੜੀ ਬੇਨਤੀ ਕਰਨੀ ਬਹੁਤ ਹੀ ਮਿਸ਼ਟ ਪਿਆਰ ਭਰੇ ਹੋਏ ਸ਼ਬਦਾਂ ਦੇ ਦੁਆਰਾ ਬੇਨਤੀ ਕਰਾਂ ਕਿ ਮਹਾਰਾਜ ਤੇ ਤੁਸੀਂ ਨਾਮ ਦੇ ਵਿੱਚ ਰੰਗੇ ਗਏ ਤੇ ਮੈਂ ਕਿਵੇਂ ਰੰਗਿਆ ਜਾ ਸਕਦਾ। ਪੁੱਛੋ ਜਾ ਕੇ ਸੰਤ ਦੇ ਕੋਲੋਂ ਤੇ ਉਹ ਦੱਸੇਗਾ ਵੀ ਇਸ ਤਰ੍ਹਾਂ ਦੀ ਬਖਸ਼ਿਸ਼ ਨਾਲ ਆਹ ਸੇਵਾ ਕਰਕੇ ਸਿਮਰਨ ਕਰਕੇ ਆਹ ਗੁਰਬਾਣੀ ਦੇ ਲੜ ਲੱਗ ਕੇ ਜੀਵਨ ਬਣਾ ਕੇ ਤੂੰ ਵੀ ਮਿਲ ਸਕਦਾ ਹੈ। ਉਹੀ ਹੈ ਰੱਬ ਦਾ ਪਿਆਰਾ, ਉਹੀ ਹੈ ਸੰਤ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾ ਦੇਵੇ ਗੁਰਸਿੱਖ ਨੂੰ। ਸ਼ਰਧਾ ਸਾਡੀ ਟੁੱਟ ਜਾਂਦੀ ਤੇ ਉਹ ਪੈਦਾ ਕਰ ਦਿੰਦੇ ਨੇ। ਜਿਸ ਵੇਲੇ ਸੰਤ ਬਾਬਾ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ ਇਹ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਸੰਤ ਬਾਬਾ ਅਤਰ ਸਿੰਘ ਜੀ ਮਸਤੂ ਆਉਣੇ ਵਾਲਿਆਂ ਕੋਲ ਕਥਾ ਕਰਨ ਜਾ ਰਹੇ ਸਨ। ਰਸਤੇ ਵਿੱਚ ਖੁੜੰਜਾ ਪਿੰਡ ਆਉਂਦਾ ਹੈ ਬਠਿੰਡੇ ਜ਼ਿਲ੍ਹੇ ਵਿੱਚ, ਉੱਥੇ ਦਾ ਬੁੱਧ ਸਿੰਘ ਸੀ ਰਹਿਣ ਵਾਲਾ ਤੇ ਜਦੋਂ ਰਾਤ ਨੂੰ ਕਥਾ ਕੀਤੀ, ਦੀਵਾਨ ਸਜਿਆ ਤੇ ਉਹਦੇ ਵਿੱਚ ਵਡਿਆਈ ਕੀਤੀ, ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਦੀ ਵਿਸ਼ੇਸ਼ਤਾ ਕੀਤੀ। ਇਹ ਬੁੱਧ ਸਿੰਘ ਉੱਠ ਕੇ ਖੜਾ ਹੋਇਆ ਤੇ ਕਹਿਣ ਲੱਗਿਆ ਜੀ ਗੁਰੂ ਗ੍ਰੰਥ ਸਾਹਿਬ ਦੀ ਜਿਸ ਦੀ ਵਡਿਆਈ ਕਰਦੇ, ਜਿਹੜੀ ਗੁਰਬਾਣੀ ਦੀ ਮਹਿਮਾ ਕਰਦੇ, ਇਸ ਗੁਰਬਾਣੀ ਵਿੱਚ ਅੱਜ ਤਾਕਤ ਨਹੀਂ ਰਹੀ। ਇਸ ਬਾਣੀ ਨੇ ਕਦੇ ਪੱਥਰ ਪਿਘਲਾ ਦਿੱਤੇ, ਦੇਵਤੇ ਬਣਾ ਦਿੱਤੇ ਦੈਂਤਾਂ ਤੋਂ, ਅੱਜ ਤਾਕਤ ਖਤਮ ਹੋ ਗਈ। ਮਹਾਂਪੁਰਖ ਕਹਿਣ ਲੱਗੇ ਬੁੱਧ ਸਿਆਂ ਇਹ ਕਿਵੇਂ ਹੋ ਸਕਦਾ, ਤਰਕ ਨਹੀਂ ਕਦੇ ਕਰੀ ਦੀ ਗੁਰੂ ਸਾਹਿਬ ਦੀ ਬਾਣੀ ਉੱਪਰ, ਇਹ ਧੁਰਕੀ ਬਾਣੀ ਸੱਚਖੰਡ ਤੋਂ ਆਈ ਹੈ। ਕਹਿੰਦਾ ਜੀ ਮੇਰਾ ਪੁੱਤਰ ਹੈ ਘਰ ਦੇ ਵਿੱਚ ਇਕਲੌਤਾ ਬੇਟਾ, ਇਹਦੇ ਪੇਟ ਵਿੱਚ ਜਲੋਦਰ ਦਾ ਰੋਗ ਹੈ, ਪਾਣੀ ਭਰ ਜਾਂਦਾ, ਮੈਂ ਬੜੇ ਸੁਖਮਣੀ ਦੇ ਪਾਠ ਕੀਤੇ, ਸਹਿਜ ਪਾਠ ਕੀਤੇ, ਅਖੰਡ ਪਾਠ ਬੜੇ ਕਰਵਾਏ, ਪੁੱਤਰ ਨਹੀਂ ਰਾਜੀ ਹੋਇਆ ਤੇ ਮੇਰੀ ਸ਼ਰਧਾ ਕਿਵੇਂ ਬਣੇਗੀ। ਮਹਾਂਪੁਰਖ ਕਹਿਣ ਲੱਗੇ ਬੁੱਧ ਸਿੰਘ ਗੁਰਬਾਣੀ ਦੇ ਵੱਲ ਕਦੇ ਇਸ ਤਰ੍ਹਾਂ ਦੀ ਵਿਚਾਰ ਜਿਹੜੀ ਦ੍ਰਿਸ਼ਟੀ ਨਾ ਲਿਆ, ਤੇਰੇ ਅੰਦਰ ਤਰਕ ਪੈਦਾ ਹੋਵੇ। ਪਾਠ ਕਰਨ ਵਾਲਿਆਂ ਤੋਂ ਗਲਤੀਆਂ ਹੋ ਸਕਦੀਆਂ, ਕਰਵਾਉਣ ਵਾਲੇ ਪਰਿਵਾਰ ਤੋਂ ਸੇਵਾ 'ਚ ਗਲਤੀਆਂ ਹੋ ਸਕਦੀਆਂ, ਗੁਰੂ ਸਾਹਿਬ ਦੇ ਆਦਬ ਸਤਿਕਾਰ ਵਿੱਚ ਫਰਕ ਹੋ ਸਕਦੇ ਨੇ, ਮੇਰੇ ਗੁਰੂ ਸਾਹਿਬ ਤਾਂ ਪੂਰੇ ਹਨ। ਤੂੰ ਇਸ ਤਰ੍ਹਾਂ ਕਰ, ਬਚਨ ਮੰਨ, ਸਹਿਜ ਪਾਠ ਕੱਲ੍ਹ ਨੂੰ ਘਰੇ ਆਰੰਭ ਕਰਵਾਈ ਤੇ ਸਾਰਾ ਪਰਿਵਾਰ ਪੁੱਤਰ ਸਮੇਤ ਬੈਠ ਕੇ ਸੁਣੇ, ਦੇਖੋ ਪਰਮਾਤਮਾ ਭਲੀ ਕਰੇਗਾ। ਕਹਿੰਦਾ ਜੀ ਚਲੋ ਇਹ ਵੀ ਕਰਕੇ ਵੇਖ ਲੈਂਦੇ ਹਾਂ। ਤੇ ਉੱਥੋਂ ਜਾ ਕਰਕੇ ਤਖ਼ਤ ਸਾਹਿਬ ਵਿਖੇ ਗਲ ਵਿੱਚ ਜਾ ਕੇ ਪੱਲਾ ਪਾਇਆ, ਅਰਦਾਸ ਬੇਨਤੀ ਕੀਤੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਅਸਥਾਨ ਦਮਦਮਾ ਸਾਹਿਬ ਤੇ। ਸਤਿਗੁਰੂ ਬੁੱਧ ਸਿੰਘ ਨਾਸਤਕ ਹੋ ਚੁੱਕਿਆ ਗੁਰਬਾਣੀ ਤੋਂ, ਕਿਰਪਾ ਕਰੋ ਟੁੱਟੀ ਹੋਈ ਸ਼ਰਧਾ ਉਹਦੀ ਗੰਢ ਲੈਣੀ ਕਰੋ, ਉਹਦੇ ਪੁੱਤਰ ਨੂੰ ਤੰਦਰੁਸਤੀ ਦੇ ਦਿਓ ਤੇ ਉਹਦਾ ਜਿਹੜਾ ਰੋਗ ਚਾਹੇ ਦਾਸਾਂ ਦੇ ਸਰੀਰ ਤੇ ਆ ਜਾਵੇ। ਅਰਦਾਸ ਕਰਨੀ ਸਾਧ ਸੰਗਤ ਸੌਖੀ ਹੁੰਦੀ ਤੇ, ਪਰੰਤੂ ਜਦੋਂ ਕਿਸੇ ਦੇ ਬਦਲੇ ਕੁਝ ਲੈਣਾ ਪੈਂਦਾ ਬਹੁਤ ਔਖਾ ਹੋ ਜਾਂਦਾ। ਉੱਥੇ ਅਰਦਾਸ ਕੀਤੀ ਤੇ ਬੁੱਧ ਸਿੰਘ ਦੀ ਸ਼ਰਧਾ ਜੋੜਨ ਵਾਸਤੇ, ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਭਾਵਨਾ ਬਣਾਉਣ ਵਾਸਤੇ ਅਰਦਾਸਾ ਕੀਤਾ। ਘਰੇ ਸਹਿਜ ਪਾਠ ਆਰੰਭ ਹੋ ਗਏ, ਅੱਜ ਹੋਰ ਕੱਲ ਨੂੰ ਹੋਰ, ਜਿੱਦਣ 18, 10, 20 ਗੁਰਬਾਣੀ ਪੜ੍ਹ ਕਰਕੇ ਭੋਗ ਪਏ ਤਾਂ ਉਸੇ ਦਿਨ ਪੁੱਤਰ 9 ਬਰ 9 ਹੋ ਗਿਆ। ਤਾਂ ਜਦੋਂ ਵਾਪਸ ਆ ਕੇ ਮਹੀਨੇ ਬਾਅਦ ਕਥਾ ਕਰਕੇ ਆਏ, ਕਹਿੰਦੇ ਬੁੱਧ ਸਿਆਂ ਪੁੱਤਰ ਦਾ ਕੀ ਹਾਲ? ਕਹਿੰਦਾ ਜੀ ਤੁਹਾਡੀ ਕਿਰਪਾ ਨਾਲ ਠੀਕ ਹੋ ਗਿਆ। ਮਹਾਂਪੁਰਖਾਂ ਨੇ ਬਾਹੋਂ ਪਕੜ ਕੇ ਹਿਲਾ ਦਿੱਤਾ। ਕਹਿੰਦੇ ਬੁੱਧ ਸਿੰਘ ਇੱਕ ਬੰਦੇ ਦੀ ਕਿਰਪਾ ਕੀ, ਇਹ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਹੈ, ਬੰਦਾ ਬੰਦੇ ਤੇ ਕੀ ਕਿਰਪਾ ਕਰੇਗਾ, ਇੰਨਾ ਛੁਪਾ ਕਰਕੇ ਰੱਖਣਾ, ਇਸ ਤਰ੍ਹਾਂ ਦੀਆਂ ਰੂਹਾਂ ਬਿਰਲੀਆਂ ਮਿਲਦੀਆਂ ਨੇ। ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਉਣ ਵਾਸਤੇ ਫਿਰ ਉਹ ਜਲੋਦਰ ਦਾ ਰੋਗ 4-5 ਸਾਲ ਤੋਂ ਬਾਅਦ ਆਪਣੇ ਸਰੀਰ ਤੇ ਆ ਕਰਕੇ ਹਾਵੀ ਹੋਇਆ, ਉਹੀ ਫਿਰ ਮਹਾਂਪੁਰਖਾਂ ਦਾ ਸਰੀਰ ਤਿਆਗਣ ਦਾ ਕਾਰਨ ਬਣਿਆ ਸੀ। ਡਾਕਟਰ ਸੂਆ ਲਾ ਕੇ ਪਾਣੀ ਕੱਢਦਾ ਸੀ, ਸੰਤ ਗੁਲਾਬ ਸਿੰਘ ਜੀ ਘੋਲੀਏ ਵਾਲਿਆਂ ਦੇ ਨਾਲ ਵਿਚਾਰ ਜਿਹੜੀ ਕਰ ਰਹੇ ਸਨ ਤੇ ਉਹ ਧਿਆਨ ਹੀ ਨਹੀਂ ਸੀ ਉਸ ਪਾਸੇ ਜਾਂਦਾ ਤੇ ਪੇਟ ਵਿੱਚ ਕੋਈ ਦਰਦ ਨਹੀਂ ਮਹਿਸੂਸ ਕੀਤਾ। ਕਹਿਣ ਤੋਂ ਭਾਵ ਕਿ ਜਿਹੜਾ ਗੁਰੂ ਦਾ ਪਿਆਰਾ ਹੋਇਆ ਕਰਦਾ ਸਾਧ ਸੰਗਤ ਤੇ ਉਹ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਹੁੰਦਾ, ਉਹਦੇ ਕੋਲ ਜਾ ਕੇ ਅਸੀਂ ਵੀ ਮਿਸ਼ਟ ਬਚਨ ਬੇਨਤੀ ਕਰੋ, ਅਸੀਂ ਵੀ ਬੇਨਤੀਆਂ ਕਰੀਏ ਕਿ ਤੁਸੀਂ ਕਿਵੇਂ ਮਿਲੇ ਤੇ ਮੈਂ ਕਿਵੇਂ ਮਿਲ ਸਕਦਾ ਹਾਂ। ਪਿਆਰ ਵਿੱਚ ਸਤਿਗੁਰੂ ਪਾਤਸ਼ਾਹ ਕਹਿੰਦੇ ਮਿੱਠੇ ਬਚਨਾਂ ਦੇ ਨਾਲ ਬੇਨਤੀ ਕਰਨੀ ਕਰੀਏ।
ਦੀਨ ਕੀ ਨਿਆਈ,
ਦੀਨ ਜਿਵੇਂ ਗਰੀਬ ਬੰਦਾ ਹੁੰਦਾ ਉਹਦੇ ਵਿੱਚ ਬੜੀ ਨਿਮਰਤਾ ਹੁੰਦੀ ਹੈ,
ਇਸ ਲਈ ਅਸੀਂ ਵੀ ਨਿੰਮੋ ਝੂਣੇ ਹੋ ਕਰਕੇ ਆਪਣੇ ਗੁਣਾਂ ਦਾ ਹੰਕਾਰ ਵਿਦਿਆ ਦਾ ਹੰਕਾਰ ਛੱਡ ਕੇ ਰੱਬ ਦੇ ਪਿਆਰੇ ਕੋਲ ਬੇਨਤੀ ਕਰ ਲੈਣੀ ਕਰੀਏ।
ਤਾਜੇ ਅਭਿਮਾਨ ਸਰਣੀ ਪਰੋ,
ਜਿਤਨਾ ਵੀ ਅਭਿਮਾਨ ਹੰਕਾਰ ਚੁੱਕੀ ਬੈਠੇ ਹਾਂ ਤੇ ਸਾਰਾ ਹੰਕਾਰ ਨੂੰ ਤਾਜ ਤਿਆਗ ਦੇ ਤੇ ਸਤਿਗੁਰੂ ਕਹਿੰਦੇ ਸਰਣੀ ਪੈ ਜਾ ਚਰਨਾਂ ਤੇ ਡਿੱਗ ਪੈਣਾ ਕਰ।
ਹਰ ਗੁਣ ਨਿਧ ਪਾਈ,
ਫਿਰ ਤੂੰ ਵੀ ਹਰੀ ਪਰਮਾਤਮਾ ਵਾਹਿਗੁਰੂ ਗੁਣਾਂ ਦਾ ਨਿਧ ਜਿਹੜਾ ਖਜ਼ਾਨਾ ਉਹਦੀ ਪਾਈ ਪ੍ਰਾਪਤੀ ਕਰ ਲਵੇਗਾ।
ਅਵਲੋਕਨ ਪੁਨਹ ਪੁਨਹ ਕਰੋ,
ਵਾਰ ਵਾਰ ਪੁਨਾ ਪੁਨਾ ਮੁੜ ਮੁੜ ਕਰਕੇ ਉਹਨਾਂ ਨੂੰ ਅਵਲੋਕਨ ਦੇਖਣਾ ਕਰਾਂ।
ਜਨ ਕਾਦਰ ਸਾਰ,
ਜਿਹੜੇ ਆਪ ਜੀ ਦੇ ਜਨ ਦਾਸ ਬਣ ਗਏ ਨੇ ਉਹਨਾਂ ਦਾ ਦਰਸਾਰ ਦਰਸ਼ਨ ਮੈਂ ਵਾਰ ਵਾਰ ਵੇਖਾਂ, ਮੁੜ ਮੁੜ ਕਰਕੇ ਉਹਨਾਂ ਦੇ ਦਰਸ਼ਨ ਕਰਾਂ।
ਅੰਮ੍ਰਿਤ ਬਚਨ ਮਨ ਮਹਿ ਸਿੰਚੋ,
ਐਸਾ ਅੰਮ੍ਰਿਤ ਮ੍ਰਿਤੂ ਤੋਂ ਰਹਿਤ ਕਰ ਦੇਣ ਵਾਲੇ ਜਿਹੜੇ ਬਚਨ ਹਨ ਗੁਰੂ ਦੇ ਪਿਆਰਿਆਂ ਦੇ, ਉਹਨਾਂ ਨਾਲ ਆਪਣੇ ਮਨ ਨੂੰ ਸਿੰਚੋ ਕਹੀਏ, ਸਿੰਜ ਲੈਣਾ ਕਰਾਂ, ਮਨ ਨੂੰ ਮਿਲਾ ਲੈਣਾ ਕਰੀਏ।
ਬੰਦੋ ਬਾਰ ਬਾਰ,
ਪੁਨਾ ਪੁਨਾ ਮੁੜ ਮੁੜ ਕਰਕੇ ਬੰਦੋ ਬੰਦਨਾ ਕਰਨੀ ਕਰਾਂ, ਨਮਸਕਾਰ ਕਰਨੀ ਕਰਾਂ।
ਚਿਤਵੋ ਮਨ ਆਸਾ ਕਰੋ,
ਆਪਣੇ ਚਿੱਤ ਦੇ ਦੁਆਰਾ ਚੇਤਵਨੀ ਵੀ ਇਹੀ ਰੱਖਣੀ ਕਰਾਂ ਤੇ ਮਨ ਦੇ ਵਿੱਚ ਆਸਾ ਵੀ ਇਹੀ ਹੋਵੇ।
ਜਨ ਕਾ ਸੰਗ ਮੰਗੋ,
ਜਿਹੜਾ ਜਨ ਹੈ ਰੱਬ ਦਾ ਪਿਆਰਾ ਗੁਰੂ ਦੇ ਦਰਸਾਏ ਮਾਰਗ ਤੇ ਚੱਲਣ ਵਾਲਾ ਉਹਦਾ ਸੰਗ ਸਾਥ ਮੰਗਣਾ ਕਰਾਂ, ਇਹੋ ਜੇ ਮਹਾਤਮਾ ਦੀ ਸੰਗਤ ਮੰਗੀਏ।
ਨਾਨਕ ਕਉ ਪ੍ਰਭ ਦਇਆ ਕਰ,
ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਕਹਿੰਦੇ ਸਾਡੇ ਉੱਪਰ ਹੀ ਅਕਾਲ ਪੁਰਖ ਪਰਮਾਤਮਾ ਦਇਆ ਦੇ ਘਰ ਵਿੱਚ ਆ ਕਰਕੇ ਤਰਸ ਕਰੋ, ਮਿਹਰ ਕਰਨੀ ਕਰੋ।
ਦਾਸ ਚਰਣੀ ਲਾਗੋ,
ਮੈਂ ਦਾਸ ਆਪ ਜੀ ਦੇ ਨਾਮ ਬਾਣੀ ਰੂਪ ਚਰਨਾਂ ਦੇ ਨਾਲ ਲਾਗੋ ਲੱਗ ਜਾਣਾ ਕਰਾਂ, ਜਿਹਦੇ ਸਦਕਾ ਮੇਰਾ ਵੀ ਧਾਰਿਆ ਹੋਇਆ ਮਨੁੱਖਾ ਜਿਹੜਾ ਜਨਮ ਹੈ ਇਹ ਸਫਲਾ ਹੋ ਸਕੇ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਇਹ ਪਰਮ ਪਵਿੱਤਰ ਉਪਦੇਸ਼ ਲੜੀਵਾਰ ਕਥਾ ਦੇ ਦੁਆਰਾ ਅੱਜ ਸਾਨੂੰ ਬਖਸ਼ਿਸ਼ ਕੀਤਾ ਹੈ। ਗੁਰਬਾਣੀ ਅਗਾਧ ਬੋਧ ਹੈ, ਵਿਚਾਰ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਹੋਈਆਂ ਭੁੱਲਾਂ ਚੁੱਕਾਂ ਦੀ ਆਪ ਸਮੁੱਚੀ ਸਾਧ ਸੰਗਤ ਨੇ ਕਿਰਪਾ ਕਰਕੇ ਖੇਮਾ ਬਖਸ਼ਣੀ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਕਿਰਪਾ ਕਰਨ, ਸੁੰਦਰ ਵਿਚਾਰਾਂ ਸਾਡੇ ਸਾਰਿਆਂ ਦੇ ਭਾਈ ਮਨਾਂ ਤਨਾਂ ਦੇ ਵਿੱਚ ਆਪ ਸਤਿਗੁਰੂ ਪਾਤਸ਼ਾਹ ਲੀਨ ਕਰ ਦੇਣ, ਜਿਸ ਕਰਕੇ ਲੋਕ ਸੁਖੀਏ ਤੇ ਪਰਲੋਕ ਸਹੇਲੇ ਹੋ ਸਕੀਏ। ਸਮੁੱਚੀਆਂ ਸੰਗਤਾਂ ਦਾ ਰੋਮ ਰੋਮ ਕਰਕੇ ਧੰਨਵਾਦ, ਕੋਟਾਨ ਕੋਟ ਸ਼ੁਕਰਾਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦਾ ਹੈ। ਆਓ ਅੰਤਲੀਆਂ ਪੰਗਤੀਆਂ ਪੜ੍ਹ ਕਰਕੇ ਇੱਥੇ ਹੀ ਵਿਸਰਾਮ ਦੇਈਏ ਜੀ।
ਚਿਤਵੋ ਮਨ ਆਸਾ ਕਰੋ, ਜਨ ਕਾ ਸੰਗ ਮੰਗੋ, ਨਾਨਕ ਕਉ ਪ੍ਰਭ ਦਇਆ ਕਰ, ਦਾਸ ਚਰਣੀ ਲਾਗੋ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ